शब्द पंचमा। मित्र तेरा कोई नहीं संगियन में, पड़ा क्यों सो में ठगियन में। मित्र तेरा कोई नहीं संगियन में, पड़ा क्यों सोवे न ठगियन में।
ए बाणी श्री हजूर स्वामी जी महाराज दी है। हर रोज किसी ना किसी महात्मा दी बाणी लैण दा भाव इतना ही हुंदा है कि हर एक संत महात्मा सानू एको ही उपदेश दिंदा है, एको ही संदेश दिंदा है।
दिस इज द बाणी ऑफ श्री हजूर स्वामी जी महाराज, डेली टेकिंग ऑफ द बाणी ऑफ वेरियस महात्मास। द मीनिंग ऑफ दैट इज ओनली टू शो दैट ऑल द महात्मास एंड सेंट्स, सेंट्स ऑल द मास्टर दोज हु केम इन पास्ट, दे हैव ओनली वन मैसेज टू गिव आउट टू अस।
क्योंकि सौ सियाणिया एको मत मूर्खां आपो अपनी। अगर सियाणिया आदमियां दी एको ही मत हुंदी है, मूर्खां दी आपो अपनी हुंदी है। महात्मा कोई अज तो 5000 साल पहला होया, 2000 साल पहला होया है, और चाहे कोई 500 साल पहला होया जां 100 साल पहला होया, हर एक महात्मा सानू यही दसदा आया कि जिस परमात्मा ने जीवन दिता है वो सारयां दा एको है, और वह सारयां दा दाता है, सारयां दा बादशाह है। और वह परमात्मा जिन्हों भी मिलिया शरीर के अंदरों मिलिया, जिन्हों मिलेगा उन्हों भी शरीर के अंदरों ही मिलेगा।
बिकॉज हंड्रेड्स ऑफ वाइज पीपल हैव द सेम पॉइंट ऑफ व्यू एंड द फुलिश पीपल विल हैव डिफरेंट आइडियाज एंड डिफरेंट पॉइंट्स ऑफ व्यू। द महात्मा नो मैटर दे केम 5000 ईयर्स बिफोर और 2000 ईयर्स बिफोर और 500 ईयर्स बिफोर, ऑल द महात्मा taught us the same thing, and they all taught us that God is within you and God is almighty, he is the giver of life to everybody, and those who have realized him has done so only by going within their body, because God resides in everybody.
Mahatma sanu eh vi samjhaunde hai ki oh parmatma nu sariyan jatiyan sariyan qauma, chahe gareeb hai chahe ameer hai, har ik us nu milne da haqdar hai। ਇਹ ਨਹੀਂ ਕਿ ਕਿਸੇ ਖਾਸ ਜਾਤੀ ਨੂੰ ਹੀ ਫਕਰ ਹਾਸਲ ਹੈ ਕਿ ਉਹੀ ਉਸ ਪਰਮਾਤਮਾ ਨੂੰ ਮਿਲ ਸਕਦੀ ਹੈ।
ਐਂਡ ਆਲਸੋ ਮਹਾਤਮਾਸ ਮੇਕ ਅਸ ਅੰਡਰਸਟੈਂਡ ਦੈਟ ਆਲ ਦੀ ਕਾਸਟ ਆਲ ਦ ਰਿਲੀਜੀਅਨਸ ਵੈਦਰ ਦ ਪੀਪਲ ਆਰ ਪੂਅਰ ਆਰ ਰਿਚ ਐਵਰੀਬਡੀ ਹੈਜ਼ ਦ ਰਾਈਟ ਟੂ ਰਿਅਲਾਈਜ਼ ਗੋਡ। ਦਿਸ ਇਜ਼ ਨੋਟ ਟਰੂ ਦੈਟ ਓਨਲੀ ਦ ਪੀਪਲ ਬਿਲੋਂਗਿੰਗ ਟੂ ਸਰਟਨ ਕਾਸਟ ਔਰ ਰਿਲੀਜਨ ਔਰ ਓਨਲੀ ਪੀਪਲ ਬਿਲੋਂਗਿੰਗ ਟੂ ਦ ਰਿਚ ਸੋਸਾਇਟੀ ਔਰ ਪੂਅਰ ਸੋਸਾਇਟੀ ਕੈਨ ਰਿਅਲਾਈਜ਼ ਗੋਡ।
ਮਹਾਤਮਾ ਸਾਨੂੰ ਇਹ ਵੀ ਸਮਝਾਉਂਦੇ ਆ ਕਿ ਜਿਹੜੇ ਕਰਮ ਜਿਹੜੀਆਂ ਚੀਜ਼ਾਂ ਦੇ ਵਿੱਚ ਅਸੀਂ ਫਸੇ ਹਾਂ ਇਸ ਦੁਨੀਆਂ ਦੇ ਵਿੱਚ, ਸਮਾਜ ਹੈ, ਪੁੱਤਰ ਹੈ, ਧੀਆਂ ਹੈ, ਕੌਮ ਹੈ, ਧਨ ਦੌਲਤ ਹੈ, ਹਕੂਮਤ ਹੈ, ਆਪ ਕਹਿੰਦੇ ਆ ਤੂੰ ਅੱਛੀ ਤਰ੍ਹਾਂ ਸੋਚ ਲੈ ਠੰਡੇ ਦਿਲ ਦੇ ਨਾਲ, ਅੰਤ ਸਮੇਂ ਇਹਨਾਂ ਦੇ ਵਿੱਚੋਂ ਤੇਰੇ ਕਿਸੇ ਨੇ ਮਦਦ ਨਹੀਂ ਕਰਨੀ, ਤੇਰਾ ਕਿਸੇ ਨੇ ਸਾਥੀ ਨਹੀਂ ਹੋਣਾ ਗਾ, ਔਰ ਤੂੰ ਕਿਉਂ ਇਹਨਾਂ ਮਿੱਠੇ ਠੱਗਾਂ ਦੇ ਵਿੱਚ ਪੈ ਕੇ ਆਪਣਾ ਆਪ ਭੁੱਲਿਆ ਬੈਠਾ, ਆਪਣਾ ਆਪ ਲੁਟਾਈ ਜਾਂਦਾ ਹੈ।
ਐਂਡ ਆਲਸੋ ਮਹਾਤਮਾਸ ਮੇਕ ਅਸ ਅੰਡਰਸਟੈਂਡ ਦੈਟ ਆਲ ਦੀਸ ਥਿੰਗਸ ਟੂ ਵਿਚ ਯੂ ਆਰ ਟਾਈਡ ਅਪ ਐਂਡ ਯੂ ਆਰ ਵੈਰੀ ਮੱਚ ਅਟੈਚ ਟੂ ਆਲ ਦੀਸ ਥਿੰਗਸ, ਸੋਸਾਇਟੀ, ਰਿਲੀਜਨ, ਦ ਚਿਲਡਰਨ, ਦ ਵਰਲਡਲੀ ਵੈਲਥ ਐਂਡ ਆਲ ਦੀਸ ਥਿੰਗਸ ਵਿਚ ਯੂ ਆਰ ਸੀਇੰਗ ਇਨ ਦਿਸ ਵਰਲਡ ਵਿਦ ਯੋਰ ਆਈਜ਼, ਐਂਡ ਯੂ ਆਰ ਅਟੈਚ ਟੂ ਦੈਟ ਐਂਡ ਯੂ ਹੈਵ ਫੋਰਗੋਟਨ ਐਵਰੀਥਿੰਗ, ਬਟ ਐਟ ਦ ਟਾਈਮ ਆਫ ਡੈਥ ਨਥਿੰਗ ਵਿਲ ਗੋ ਵਿਦ ਯੂ, ਦੈਰ ਇਜ਼ ਨਥਿੰਗ ਇਨ ਦਿਸ ਵਰਲਡ ਵਿਚ ਕੈਨ ਅਕੰਪਨੀ ਯੂ ਐਟ ਦ ਟਾਈਮ ਆਫ ਡੈਥ। You can think over this patiently and you are being plundered by all these sweet thieves and you are understanding that they are your own, but at the time of death you will realize that nobody is yours and nobody will go with you.
Sadi atma de upar man da padda hai, man upar maya da padda hai, indriyan de vas hoya man bevas hai, isse tarah atma man de vas ho ke bevas hoi phirdi hai.
Our soul is having the cover of mind on it, and in the same way our mind is having the cover of maya on it, and our mind has become helpless because he is controlled by the organs of senses and he cannot do anything, and in the same way our soul is being controlled by the mind and she has also become helpless and she also cannot do anything.
ਜਦੋਂ ਅਸੀਂ ਉਸ ਪਰਮਾਤਮਾ ਦੀ ਯਾਦ ਨੂੰ ਭੁੱਲ ਜਾਂਦੇ ਹਾਂ ਔਰ ਇਹਨਾਂ ਉਲਝਣਾਂ ਦੇ ਵਿੱਚ ਪੈ ਕੇ ਆਪਣੇ ਆਪ ਨੂੰ ਖੋ ਬਹਿੰਦੇ ਹਾਂ ਔਰ ਫਿਰ ਅਸੀਂ ਤੜਫਦੇ ਹਾਂ, ਉਦੋਂ ਉਹ ਮਾਲਕ ਸਾਡੀ ਆਤਮਾ ਦੀ ਫਰਿਆਦ ਨੂੰ ਸੁਣ ਕੇ ਉਹ ਉਹ ਕਿਸੇ ਨਾ ਕਿਸੇ ਕਾਮਲ ਇਨਸਾਨ ਦਾ ਤਨ ਧਾਰ ਕੇ ਇਸ ਦੁਨੀਆਂ ਦੇ ਵਿੱਚ ਆਉਂਦਾ ਹੈ
when we forget the sweet remembrance of God and when we are attached to all these outer things and after that when all these things are bringing the unhappiness to us we cry for God and looking at our yearning that almighty God comes down in the body of any perfect mahatma
guru arjan dev ji kehnde hai jin tum bheje tine bulaye sukh sahaj seti kar aao ਕਿ ਜਿਸ ਪਰਮਾਤਮਾ ਨੇ ਤੁਹਾਨੂੰ ਇਸ ਦੁਨੀਆਂ ਦੇ ਵਿੱਚ ਭੇਜਿਆ ਹੈ ਆਓ ਸਾਡੀ ਮਾਰਫਤ ਤੁਹਾਨੂੰ ਬੁਲਾ ਰਿਹਾ ਹੈ ਆਓ ਅਸੀਂ ਤੁਹਾਨੂੰ ਮਦਦ ਕਰ ਸਕਦੇ ਹਾਂ ਔਰ ਉਸ ਰਸਤੇ ਦੇ ਵਿੱਚ ਸਹਾਇਤਾ ਕਰ ਸਕਦੇ ਹਾਂ
ਗੁਰੂ ਅਰਜਨ ਦੇਵ ਜੀ ਮਹਾਰਾਜ ਸੇ ਦੈਟ ਵਨ ਹੂ ਹੈਜ਼ ਸੈਂਟ ਯੂ ਇਨ ਦਿਸ ਵਰਲਡ ਨਾਉ ਹੀ ਇਜ਼ ਕਾਲਿੰਗ ਯੂ ਕਮ ਬੈਕ ਥਰੂ ਅਸ ਹੀ ਸੇਜ਼ ਦੈਟ ਆਲਮਾਈਟੀ ਗੋਡ ਹੂ ਫਸਟ ਸੈਂਟ ਯੂ ਇਨ ਦਿਸ ਵਰਲਡ ਨਾਉ ਹੀ ਇਜ਼ ਕਾਲਿੰਗ ਯੂ ਬੈਕ ਹੋਮ ਬੈਕ ਟੂ ਹੋਮ ਐਂਡ ਥਰੂ ਅਸ ਐਂਡ ਟੇਕਿੰਗ ਅਵਰ ਹੈਲਪ ਯੂ ਕੈਨ ਗੋ ਬੈਕ ਟੂ ਯੋਰ ਰੀਅਲ ਹੋਮ
ਔਰ ਜਿਸ ਤਰ੍ਹਾਂ ਸੁਲਤਾਨ ਮਹਿਬੂਬ ਦੇ ਰਾਜ ਵਿੱਚ ਕਈ ਚੋਰ ਪੰਜ ਚੋਰ ਐਸੇ ਸੀਗੇ ਕਿ ਜਿਹੜੇ ਰਿਜਿਤ ਨੂੰ ਬਹੁਤ ਤੰਗ ਕਰ ਰਹੇ ਸੀਗੇ ਔਰ ਬਹੁਤ ਸਾਰੀ ਉਹਨਾਂ ਨੇ ਰਾਜ ਬਾਦਸ਼ਾਹ ਦੇ ਅੱਗੇ ਫਰਿਆਦ ਕੀਤੀ ਕਿ ਜੀ ਸਾਡਾ ਘਰੋਂ ਲੁੱਟੀ ਜਾਂਦੇ ਹੈ ਲੇਕਿਨ ਬੜਾ ਹੀ ਯਤਨ ਕੀਤਾ ਲੋਕਾਂ ਨੇ ਉਹ ਚੋਰ ਕਿਸੇ ਦੇ ਵੀ ਕਾਬੂ ਵਿੱਚ ਨਾ ਆਇਆ ਆਖਿਰ ਬਾਦਸ਼ਾਹ ਨੇ ਖੁਦ ਭੇਸ ਬਦਲ ਕੇ ਰਾਤ ਨੂੰ ਫਿਰਨਾ ਸ਼ੁਰੂ ਕਰ ਦਿੱਤਾ ਇੱਕ ਦਿਨ ਚੋਰ ਰਾਤ ਨੂੰ ਬੈਠੇ ਸਲਾਹਾਂ ਕਰ ਰਹੇ ਸੀਗੇ ਉਹੀ ਪੰਜੇ ਔਰ ਬਾਦਸ਼ਾਹ ਵੀ ਉੱਥੇ ਚਲਿਆ ਗਿਆ ਕਿਉਂਕਿ ਭੇਸ ਬਦਲਿਆ ਸੀ ਕੀ ਪਤਾ ਲੱਗਦਾ ਸੀ ਕਿ ਕੌਣ ਹੈ ਬਾਦਸ਼ਾਹ ਉਹਨਾਂ ਨੂੰ ਪੁੱਛਣ ਲੱਗਿਆ ਤੁਸੀਂ ਕੌਣ ਹੈ ਉਹ ਕਹਿਣ ਲੱਗੇ ਅਸੀਂ ਚੋਰ ਹੈ ਔਰ ਬਾਦਸ਼ਾਹ ਨੂੰ ਜਦੋਂ ਪੁੱਛਿਆ ਤੂੰ ਕੌਣ ਹੈ ਬਾਦਸ਼ਾਹ ਨੂੰ ਵੀ ਇਤਫਾਕਨ ਕਹਿਣਾ ਪਿਆ ਕਿ ਮੈਂ ਵੀ ਚੋਰ ਹੈ ਔਰ ਉਹਨਾਂ ਨੇ ਜ਼ਰੂਰੀ ਸੀ ਕਿ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਸਰਦਾਰ ਵੀ ਬਣਾਉਣਾ ਸੀਗਾ ਉਹ ਕਹਿਣ ਲੱਗੇ ਵੀ ਆਪੋ ਆਪਣਾ ਗੁਣ ਹੈ ਦੱਸੋ ਇੱਕ ਚੋਰ ਕਹਿਣ ਲੱਗਿਆ ਕਿ ਮੈਂ ਨਕਬ ਐਸੀ ਲਗਾਵਾਂ ਇੱਕੇ ਵਾਰੀ ਲਾਈ ਲੱਗ ਜਾਂਦੀ ਹੈ ਭਾਵੇਂ ਹਜ਼ਾਰਾਂ ਉੱਪਰ ਚੜ੍ਹ ਜਾਣ ਉਹ ਪੱਟੀ ਨਹੀਂ ਜਾਂਦੀ ਗੀ ਦੂਸਰਾ ਕਹਿਣ ਲੱਗਿਆ ਕਿ ਮੈਂ ਇਸ ਤਰ੍ਹਾਂ ਪਾੜ ਲਾਉਣਾ ਹੈ ਕਿ ਬਿਲਕੁਲ ਖੜਕਾ ਨਹੀਂ ਹੋਣ ਦਿੰਦਾ ਗਾ ਤੀਸਰਾ ਕਹਿਣ ਲੱਗਿਆ ਮੈਂ ਸੁੰਘ ਕੇ ਦੱਸ ਦਿੰਦਾ ਕਿ ਖਜ਼ਾਨਾ ਇਸ ਜਗ੍ਹਾ ਹੈ ਚੌਥਾ ਕਹਿਣ ਲੱਗਿਆ ਮੈਂ ਜਾਨਵਰਾਂ ਦੀ ਬੋਲੀ ਸਮਝ ਸਕਦਾ ਹਾਂ ਪੰਜਵਾਂ ਕਹਿਣ ਲੱਗਿਆ ਕਿ ਮੈਂ ਜਿਹਨੂੰ ਇੱਕ ਵਾਰੀ ਰਾਤ ਨੂੰ ਦੇਖ ਲਵਾਂ ਔਰ ਉਸ ਨੂੰ ਸੁਬਾਹ ਉਸ ਨੂੰ ਮੈਂ ਦਿਨੇ ਪਛਾਣ ਸਕਦਾ ਹਾਂ ਹੁਣ ਰਾਜਾ ਸੋਚ ਹੀ ਰਿਹਾ ਸੀ ਕਿ ਮੈਂ ਆਪਣਾ ਵੀ ਗੁਣ ਦੱਸਾਂ ਕੀ ਮੇਰੇ ਵਿੱਚ ਹੈ ਮੈਂ ਕੀ ਦੱਸਾਂ ਜਦ ਰਾਜੇ ਦੀ ਵਾਰੀ ਆਈ ਰਾਜਾ ਕਹਿਣ ਲੱਗਿਆ ਕਿ ਮੇਰੀ ਦਾੜੀ ਦੇ ਵਿੱਚ ਇਹ ਗੁਣ ਹੈ ਅਗਰ ਹਜ਼ਾਰੋਂ ਆਦਮੀ ਵੀ ਫਾਂਸੀ ਦੇ ਤਖ਼ਤ 'ਤੇ ਚੜ੍ਹਦੇ ਹੋਣ ਮੈਂ ਅਗਰ ਇੱਕ ਵਾਰੀ ਦਾੜੀ ਹਿਲਾ ਦੇਵਾਂ ਤਾਂ ਸਭ ਫਾਂਸੀ ਦੇ ਤਖ਼ਤ 'ਤੇ ਤੋਂ ਲੈ ਜਾਂਦੇ ਹੈ ਔਰ ਉਹ ਰਾਜੇ ਦਾ ਜਦ ਇਹ ਗੁਣ ਸਾਰਿਆਂ ਦੇ ਪਸੰਦ ਆਇਆ ਕਿ ਇਹ ਠੀਕ ਹੈ ਉਹਨਾਂ ਨੇ ਰਾਜੇ ਨੂੰ ਸਰਦਾਰ ਚੁਣ ਲਿਆ ਔਰ ਇਤਫਾਕ ਕੀਤਾ ਕਿ ਅੱਜ ਰਾਜੇ ਦਾ ਹੀ ਮਹਿਲ ਭੰਨੀਏ ਹੁਣ ਕੀ ਪਤਾ ਸੀ ਵੀ ਰਾਜਾ ਬਾਦਸ਼ਾਹ ਸਾਡੇ ਨਾਲ ਔਰ ਬਾਦਸ਼ਾਹ ਨੂੰ ਮਜਬੂਰ ਹੋ ਕੇ ਉਹਨਾਂ ਦੇ ਨਾਲ ਤੁਰਨਾ ਪਿਆ ਔਰ ਜਦੋਂ ਰਸਤੇ ਦੇ ਵਿੱਚ ਜਾਂਦੇ ਸੀ ਕੁੱਤਾ ਭੌਂਕਿਆ ਔਰ ਉਹ ਜਿਹੜਾ ਜਾਨਵਰਾਂ ਦੀਆਂ ਬੋਲੀਆਂ ਪਛਾਣ ਸਕਦਾ ਸੀ ਉਹਨੂੰ ਪੁੱਛਣ ਲੱਗੇ ਕਿ ਇਹ ਕੌਣ ਇਹ ਕੀ ਕਹਿੰਦਾ ਹੈ ਉਹ ਕਹਿਣ ਲੱਗਿਆ ਕੁੱਤਾ ਕਹਿੰਦਾ ਕਿ ਤੁਹਾਡੇ ਵਿੱਚ ਇੱਕ ਬਾਦਸ਼ਾਹ ਵੀ ਹੈ ਉਹ ਕਹਾ ਕੇ ਹੱਸ ਪਏ ਔਰ ਉਸ ਤੋਂ ਬਾਅਦ ਅੱਗੇ ਜਾ ਕੇ ਉਹਨਾਂ ਨੇ ਧਨ ਦੀਆਂ ਪੰਡਾਂ ਬੰਨ ਲਈਆਂ ਖੂਬ ਧਨ ਲਿਆਂਦਾ ਔਰ ਆਪਣੀ ਗਨੀਮਤ ਦੀ ਜਗ੍ਹਾ ਦੇ ਉੱਤੇ ਆ ਕੇ ਵੰਡਿਆ ਔਰ ਬਾਦਸ਼ਾਹ ਨੇ ਸੁਬਾਹ ਆਪਣੇ ਸਿਪਾਹੀ ਭੇਜ ਕੇ ਉਹਨਾਂ ਨੂੰ ਪਕੜਾ ਲਿਆ ਔਰ ਜਦੋਂ ਚੋਰਾਂ ਨੂੰ ਹੁਕਮ ਦੇ ਦਿੱਤਾ ਕਿ ਇਹਨਾਂ ਨੂੰ ਸਭ ਨੂੰ ਫਾਂਸੀ ਦੇ ਤਖ਼ਤੇ 'ਤੇ ਚਾੜ ਦਿਓ ਹੁਣ ਜਦੋਂ ਉਹਨੂੰ ਫਾਹੇ ਉਹਨਾਂ ਨੂੰ ਚੋਰਾਂ ਨੂੰ ਦੇਣ ਲੱਗੇ ਜਿਹੜਾ ਚੋਰ ਰਾਤ ਨੂੰ ਇੱਕ ਵਾਰੀ ਦੇਖ ਕੇ ਕਹਿੰਦਾ ਸੀ ਮੈਂ ਦਿਨੇ ਪਛਾਣ ਸਕਦਾ ਉਹਨੇ ਬਾਦਸ਼ਾਹ ਨੂੰ ਪਛਾਣ ਲਿਆ ਜਦ ਬਾਦਸ਼ਾਹ ਦੇ ਸਾਹਮਣੇ ਆਇਆ ਉਹ ਕਹਿਣ ਲੱਗਿਆ ਦੇਖ ਅਸੀਂ ਸੱਚੇ ਦਿਲੋਂ ਤੇਰੇ ਸੇਵਾਦਾਰ ਬਣਦੇ ਹਾਂ ਔਰ ਤੇਰੇ ਵਫ਼ਾਦਾਰ ਬਣਦੇ ਹਾਂ ਦਾੜੀ ਹਿਲਾ ਦੇ ਔਰ ਬਾਦਸ਼ਾਹ ਦੀ ਦਾੜੀ ਹਿਲਾਉਣੀ ਸੀਗੀ ਔਰ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਸੀਗੀ ਉਹ ਤਬਦੀਲ ਹੋ ਗਈ ਉਹ ਬਚ ਗਏ ਸੋ ਇਹ ਤਾਂ ਇੱਕ ਕਹਾਣੀ ਹੈ ਔਰ ਉਹ ਪਰਮਾਤਮਾ ਵੀ ਸਾਡੇ ਉਹ ਪਰਮਾਤਮਾ ਵੀ ਜਦੋਂ ਸਾਨੂੰ ਦੁਖੀਆਂ ਨੂੰ ਕਾਮ ਕ੍ਰੋਧ ਲੋਹ ਮੋਹ ਹੰਕਾਰ ਦੇ ਵਿੱਚ ਵਹਿੰਦਾ ਹੈ ਔਰ ਜਦੋਂ ਅਸੀਂ ਆਪਣੇ ਘਰ ਨੂੰ ਭੁੱਲ ਜਾਂਦੇ ਹਾਂ ਦੁਖੀ ਹੁੰਦੇ ਹਾਂ ਉਹ ਵੀ ਉਹ ਸੁਲਤਾਨ ਬਾਦਸ਼ਾਹ ਦੀ ਤਰ੍ਹਾਂ ਭੇਸ ਬਦਲ ਕੇ ਸੰਤਾਂ ਮਹਾਤਮਾ ਦਾ ਸਾਡੇ ਸ਼ਰਾਬੀਆਂ ਕਬਾਬੀਆਂ ਜੂਏਬਾਜ਼ਾਂ ਦੇ ਵਿੱਚ ਆ ਕੇ ਰਹਿੰਦਾ ਹੈ ਔਰ ਆ ਕੇ ਸਾਨੂੰ ਸਮਝਾਉਂਦਾ ਹੈ ਅਗਰ ਤੁਸੀਂ ਇਸ ਰਸਤੇ 'ਤੇ ਚੱਲੋਗੇ ਤਾਂ ਤੁਹਾਡਾ ਫਾਇਦਾ ਹੈ ਔਰ ਜੋ ਜੋ ਉਹਨਾਂ ਦਾ ਉਹ ਕਹਿਣਾ ਮੰਨ ਲੈਂਦੇ ਹੈ ਔਰ ਉਹ ਆਪਣਾ ਫਾਇਦਾ ਉਠਾ ਲੈਂਦੇ ਆ ਕਿ ਆਪਣੇ ਘਰੇ ਪਹੁੰਚ ਜਾਂਦੇ ਆ ਕਬੀਰ ਸਾਹਿਬ ਕਹਿੰਦੇ ਕਹੇ ਕਬੀਰ ਹਮ ਤੁਰ ਕੇ ਭੇਦੀ ਲਿਆਏ ਹੁਕਮ ਹਜ਼ੂਰੀ ਉਹ ਤੁਰ ਤੋਂ ਹੀ ਆਏ ਹੁੰਦੇ ਆ ਮਾਲਕ ਦਾ ਹੁਕਮ ਲੈ ਕੇ ਆਏ ਹੁੰਦੇ ਆ ਔਰ ਜੋ ਲੋਕ ਉਹਨਾਂ ਦਾ ਕਹਿਣਾ ਮੰਨ ਲੈਂਦੇ ਆ ਔਰ ਉਹ ਆਪਣਾ ਫਾਇਦਾ ਉਠਾ ਕੇ ਆਪਣੇ ਘਰੇ ਸੱਚਖੰਡ ਪਹੁੰਚ ਜਾਂਦੇ ਆ
ਇਨ ਦੀ ਕਿੰਗਡਮ ਆਫ ਸੁਲਤਾਨ ਮਹਿਮੂਦ ਦੇਰ ਵਰ ਸਮ ਥੀਵਸ ਹੂ ਵਰ ਡਿਸਟਰਬਿੰਗ ਵੈਰੀ ਮਚ ਟੂ ਦੀ ਪੀਪਲ And the people tried their level best to capture them, but they were not able to do that because all the thieves were very much talented and they were very clever. So when many requests came to king to capture that thieves, and he also sent many of his spies and everything, but nobody was able to get any hint of that thieves. So in the end, king thought of going by himself to find that thieves. So he disguised himself as some ordinary man, and he daily night he would go and visit the streets of the capital of his kingdom. Once it so happened that all that five thieves, they were sitting together in some inn, and they were planning on doing some robbery. And king also came there, and hearing their conversation, because king was also very clever, and hearing their conversation, it was very easy for him to know that they are thieves. So he asked them that, "Brothers, who are you?" So they replied that, "We are thieves." And they asked him that, "Who are you?" So because he was talking with the thieves, so he thought that maybe I should also say that I am thief. So he said that, "I am also thief, and I am also your brother." So they included king also in his gang or in his group. And after that, they thought that, the question came up that who should be the leader of this gang. And for that, everybody started presenting his own talent or skill. One of them said that, "I can fix the rope on the roof of house in such a way that even if thousands of people climb that roof, but still that rope will not break down." The other person said that, "I can break the roof in such a way that it will not make any noise and nobody can know that I have done that." The third person said that, "I can understand the language of the animals and the birds." And the fourth person said that, "I can smell the treasure and then I can tell that where the treasure is lying." And the fifth person said that, "If I have seen anybody in the night time, even it is very dark, but still I can recognize him if he comes in front of me in the morning." So when everybody was presenting their own skills and talents, and now the turn of king came to say his talent. So he was thinking that what to say, but at once the thought came in him and he said that, "I have this talent or skill. I don't have any talent of my own, but my beard has one talent, that if my beard is moved, if I make my beard move, it can save thousands of people from the sentence of the death." So everybody, when heard that, they were very surprised and they thought that he is very good, talented guy, and we should make him as our leader. So everybody chose the king as the leader, and then they decided of going in the palace of the same king and do the robbery. So everybody went there, and on the way up, one dog started barking at all of them. So the king asked that person who was knowing the language of the animals and birds, that he asked him that, "You tell me that what he is saying." So he said that, "This dog is saying that there is a king among you." And everybody laughed. And he said that, "Yes, we all are king, because now we are going to the palace of king, and tomorrow we all are going to become king." So anyway, when they came in the palace of king, because they all were very talented, and they took a lot of wealth from the palace of king, and they came to the place, and there they distributed the stolen material. And next morning, when king was holding the court, at that time he sent some of his people, because he was knowing that where the thieves are living, and he sent them to catch them. So when all the thieves were brought in front of him, at that time, because they have done very bad things, murdered many people and stolen a lot of wealth of the people, that's why king told them that they should be put to death. So when everybody was brought in front of that, when everybody was going to be hanged up, at that time king was also present there. So the thief who was having this talent of recognizing the person, even if he has seen him in the night time. So when he saw king standing there, he at once recognized him and he said that, "Oh king, we are promising you that now onwards we will be very faithful to you, and now we will improve our life. But you just do one thing for us, one favor for us. Just move your beard." So king said that, "Okay, if you are ready to leave all your bad deeds and become very faithful to me, I will do that." So when he moved his beard, means when he spoke from his mouth, that now we release them. At that time his beard was also moved, and in that way they were made free. So this is a story, but the meaning behind this is that when king saw that no other means is useful or no other means are working in order to improve the lives of that thieves, he himself came down as the form of thief. He disguised himself as the form of thief, and living with them, he changed their lives. So in the same way, when God is looking at our sufferings, when he sees that we are suffered by lust, anger, greed, attachment and egoism and all types of things in this world, he feels very sorry for us, and he comes down in the body of the saint and Mahatma. And after getting that very pure and high body, he comes down and he dwells among us, the drunkards, the people, those who are addicted to opium and doing all types of bad things. And living among us, he teaches us and he tells us that if you will do this thing, you will be free from all these sins and all this type of suffering. And after giving the real knowledge, real secret of God, that how to get him, how to realize him, he also makes us free from all these things. And Mahatmas, when they come, they always work for the people, and they always come down from the court of God, and they bring the message from God. Kabir says that we are coming from the real home, and we have brought a message from you. We have brought a message for you, and obeying our commandments and working according to the message of God, you can also go back to your real home and realize God, and in that way you can be free from all these sufferings.
Jis tarah kise de bacche nu khana badosh utha ke le jande hai aur ਉਹਦਾ ਪਿਤਾ ਉਹਦੀ ਭਾਲ ਦੇ ਵਿੱਚ ਉਹਨਾਂ ਖਾਨਾ ਬਦੋਸ਼ਾਂ ਦੇ ਵਿੱਚ ਉਹਨਾਂ ਦੇ ਭੇਸ ਬਦਲ ਕੇ ਚਲਿਆ ਜਾਂਦਾ ਹੈ ਕਿਉਂਕਿ ਅਗਰ ਕੋਈ ਉਹ ਹੋਰ ਭੇਸ ਰੱਖੇ ਤਾਂ ਖਾਨਾ ਬਦੋਸ਼ ਉਹਨੂੰ ਆਪਦੇ ਵਿੱਚ ਵੜਨੀ ਨਾ ਦੇਣ ਉਹ ਉਹਨਾਂ ਵਾਲਾ ਹੀ ਭੇਸ ਧਾਰ ਕੇ ਚਲਿਆ ਜਾਂਦਾ ਹੈ ਉਹ ਬੱਚੇ ਨੂੰ ਰੋਜ਼ ਬੱਚੇ ਦੇ ਘਰ ਦਾ ਪਤਾ ਦੇਣਾ ਚਾਹੁੰਦਾ ਹੈ ਬੱਚੇ ਨੇ ਘਰ ਤਾਂ ਕੀ ਦੇਖਣਾ ਸੀਗਾ ਬੱਚਾ ਉਹ ਆਪਦੇ ਪਿਤਾ ਦੀਆਂ ਗੱਲਾਂ ਸੁਣਨ ਵਾਸਤੇ ਵੀ ਤਿਆਰ ਨਹੀਂ ਹੁੰਦਾ ਗਾ ਲੇਕਿਨ ਜਦ ਨਿੱਤ ਦੀ ਸੰਗਤ ਨਿੱਤ ਦੀ ਸੋਭਤ ਹੋ ਜਾਂਦੀ ਹੈ ਬੱਚੇ ਦੇ ਅੰਦਰ ਵੀ ਆਪਣੀ ਹੁਬਲਵਤਨੀ ਜਾਗ ਆਉਂਦੀ ਹੈ ਲੇਕਿਨ ਪਿਤਾ ਫਿਰ ਵੀ ਚਾਹੁੰਦਾ ਹੈ ਕਿ ਆਪਦੇ ਅੱਖੀਂ ਜਾ ਕੇ ਆਪਣਾ ਘਰ ਦੇਖੇ ਕਿ ਮੇਰਾ ਕਿੱਡਾ ਘਰ ਚੰਗਾ ਹੈ ਔਰ ਕਿੰਨੀ ਉਹਦੇ ਵਿੱਚ ਸ਼ਾਂਤੀ ਹੈ ਔਰ ਉੱਥੇ ਮੌਤ ਪੈਦਾਇਸ਼ ਨਹੀਂ ਔਰ ਉੱਥੇ ਸੁੱਖ ਹੀ ਸੁੱਖ ਹੈ ਔਰ ਹੌਲੀ ਹੌਲੀ ਬੱਚਾ ਰੋਜ਼ ਦੀ ਸੰਗਤ ਔਰ ਸੋਭਤ ਦੇ ਨਾਲ ਉਹਦੇ ਅੰਦਰ ਵੀ ਹੋਰ ਹੁਬਲਵਤਨੀ ਜਾਗ ਆਉਂਦੀ ਹੈ ਔਰ ਉਹ ਬੱਚਾ ਵੀ ਜਾ ਕੇ ਉਹਨਾਂ ਦੀ ਉਹਦੇ ਪਿਆਰ ਤੋਂ ਫਾਇਦਾ ਉਠਾ ਲੈਂਦਾ ਆਪਦੇ ਅੱਖੀਂ ਜਾ ਕੇ ਆਪਣੇ ਘਰ ਦਾ ਮਾਲਕ ਬਣ ਜਾਂਦਾ ਹੈ
ਜਸਟ ਐਜ਼ ਐਨੀ ਜਿਪਸੀ kidnaps anybody's child, and when the father comes to know that his child has been kidnapped, he comes to release him from the clutches or from the company of the gypsy man. But because the child doesn't know who is his father, that's why in the beginning when father comes in the form of gypsy, because if he comes in any other form, the gypsies will not allow him to stay with they will not allow him to live with them. That's why he also comes down in the form of the gypsy. And when he starts living with them, first of all, the child whose father has come down in the form of gypsy, he is not ready to listen to any of the things which his father is telling him about his real home. But when he is doing the daily company and daily when he is listening to his things, after that, the desire to see his real home is also created within him. And then father helps him. Living with him, he helps him that how to go back to his real home and to realize that. And his father wants him to go back and to see the real happiness which is there in his real home. And by doing the daily company and by obeying the commandments of his father, that boy or that child who was kidnapped by the gypsies, he also becomes a good man. And when he goes back to his real home, then he realizes that what happiness was there in his real home.
ਲੇਕਿਨ ਅਫਸੋਸ ਦੀ ਗੱਲ ਹੈ ਜਦ ਮਹਾਤਮਾ ਆਉਂਦੇ ਹੈ ਅਸੀਂ ਉਹਨਾਂ ਨੂੰ ਮਾਮੂਲੀ ਇਨਸਾਨ ਹੀ ਸਮਝ ਛੱਡਦੇ ਹਾਂ ਔਰ ਜ਼ਿਆਦਾ ਤੋਂ ਜ਼ਿਆਦਾ ਅਗਰ ਅਸੀਂ ਉਹਨਾਂ ਨਾਲ ਪਿਆਰ ਕਰਾਂਗੇ ਤਾਂ ਉਹਨੂੰ ਅੱਛਾ ਇਨਸਾਨ ਜਾਂ ਅੱਛਾ ਬਜ਼ੁਰਗ ਕਹਿ ਦੇਵਾਂਗੇ ਲੇਕਿਨ ਜੋ ਕੁਛ ਉਹ ਹੁੰਦੇ ਹੈ ਉਹ ਅਸੀਂ ਉਹਨਾਂ ਨੂੰ ਸਮਝ ਨਹੀਂ ਸਕਦੇ ਉਹਨਾਂ ਦੀ ਖੁਸ਼ੀ ਨਹੀਂ ਲੈ ਸਕਦੇ ਗੇ ਇਸ ਵਾਸਤੇ ਮਹਾਤਮਾ ਸਾਨੂੰ ਸਮਝਾਉਂਦੇ ਹੈ ਆਏ ਦੀ ਤਾਂ ਕਦਰ ਨਾ ਕਰਦੇ ਮੱਥੇ ਟੇਕਣ ਮੜੀਆਂ 'ਤੇ ਔਰ ਅਸੀਂ ਆਏ ਮਹਾਤਮਾ ਦੀ ਕਦਰ ਨਹੀਂ ਕਰਦੇ ਮਗਰੋਂ ਫਿਰ ਜਿਸ ਜਗ੍ਹਾ ਉਹ ਰਹੇ ਹੁੰਦੇ ਹੈ ਪਏ ਉੱਥੇ ਮੱਥੇ ਮਾਰਦੇ ਰਹਿੰਦੇ ਹਾਂ ਜਾਂ ਉਹਨਾਂ ਦੀ ਕਿਸੇ ਖੜਾਮ ਨਾਲ ਵੱਧ ਜਾਂਦੇ ਹਾਂ ਜਾਂ ਕਿਸੇ ਸਮਾਧੀ ਨਾਲ ਵੱਧ ਜਾਂਦੇ ਹਾਂ ਇਸ ਵਾਸਤੇ ਜਾਂ ਉਹਨਾਂ ਦੇ ਕਿਸੇ ਆਸ਼ਰਮ ਦੇ ਨਾਲ ਵੱਧ ਜਾਂਦੇ ਹਾਂ ਲੇਕਿਨ ਜੋ ਫਾਇਦਾ ਸੀ ਉਹਦੇ ਜਿਉਂਦੇ ਤੋਂ ਉਠਾਉਣਾ ਸੀਗਾ ਉਦੋਂ ਅਸੀਂ ਗਾਫਲ ਹੋ ਜਾਂਦੇ ਹਾਂ ਉਦੋਂ ਅਸੀਂ ਮਨ ਦੇ ਕਹਿਣੇ ਚੱਲ ਜਾਂਦੇ ਹਾਂ
ਬਟ ਇਟ ਇਜ਼ ਅ ਪਿਟੀ ਦੈਟ ਵੈਨ ਮਹਾਤਮਾਸ ਆਰ ਕਮਿੰਗ ਇਨ ਦਿਸ ਵਰਲਡ ਨਾਟ ਐਵਰੀਬਡੀ ਇਜ਼ ਐਪਰੀਸ਼ੀਏਟਿੰਗ ਦੈਮ and first of all they are not ready even to listen to them. But if anybody loves the Mahatmas or the masters, they will love him, understanding as the older man or as the good man or as any chaste man. But they understand them not more than the ordinary man, and they do not understand that they are really God and God is manifested within them, and that's why they do not take full advantage of the Mahatmas coming here. That's why Mahatmas tell us that when the Mahatmas come in this world, nobody appreciates them, but after that, when they depart from this world, people becomes attached to the place where they have lived in the ashrams, or to the shoes which they have wear, or in that way, whatever personal belongings or whatever things the Mahatmas have used or wherever they have gone, people come to that place and bow down to them, and doing that they understand that they will get the real liberation. But when they really come in the flesh, at that time, not everybody comes to them and takes the full advantage of their physical presence in this world.
ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਆ ਤੂੰ ਅੱਛੀ ਤਰ੍ਹਾਂ ਦੇਖ ਲੈ ਇਸ ਦੁਨੀਆਂ 'ਚ ਤੇਰਾ ਕੋਈ ਮਿੱਤਰ ਨਹੀਂ ਔਰ ਸਭ ਗਰਜ ਦਾ ਪਿਆਰ ਹੀ ਕਰਦੇ ਆ ਔਰ ਜਦ ਕਿਸੇ ਦੀ ਗਰਜ ਪੂਰੀ ਹੋ ਜਾਂਦੀ ਹੈ ਕੋਈ ਕਿਸੇ ਦਾ ਯਾਰ ਨਹੀਂ ਕੋਈ ਕਿਸੇ ਦਾ ਦੋਸਤ ਨਹੀਂ ਗਾ ਔਰ ਜਦ ਮੌਤ ਆਉਂਦੀ ਹੈ ਉਦੋਂ ਸਾਡੀ ਕੋਈ ਇੱਕ ਕੌਡੀ ਦੇਣ ਵਾਸਤੇ ਵੀ ਤਿਆਰ ਨਹੀਂ ਗਾ ਜਿਸ ਸਰੀਰ ਨੂੰ ਚੁੰਮਿਆ ਚੱਟਿਆ ਜਾਂਦਾ ਹੈ ਜਿਸ ਦਾ ਇਤਨਾ ਆਦਰ ਹੁੰਦਾ ਹੈ ਉਦੋਂ ਅਸੀਂ ਉਸ ਨੂੰ ਮਿੱਟੀ ਦੇ ਅੰਦਰ ਜਾ ਕੇ ਰੱਖੇ ਆਉਂਦੇ ਹਾਂ ਜਾਂ ਅੱਗ ਦੇ ਹਵਾਲੇ ਕਰ ਦਿੰਦੇ ਹਾਂ
ਦੈਟਸ ਵਾਈ ਸਵਾਮੀ ਜੀ ਮਹਾਰਾਜ ਸੇ ਦੈਟ ਪੇਸ਼ੈਂਟਲੀ ਯੂ ਥਿੰਕ ਦੈਟ ਇਨ ਦਿਸ ਵਰਲਡ ਨੋਬਡੀ ਇਜ਼ ਯੋਰਸ ਨੋਬਡੀ ਇਜ਼ ਯੋਰ ਰੀਅਲ ਕੰਪੈਨੀਅਨ ਔਰ ਫਰੈਂਡ ਐਵਰੀਬਡੀ ਇਜ਼ ਲਵਿੰਗ ਯੂ ਓਨਲੀ ਟੂ ਫੁਲਫਿਲ ਦੈਰ ਓਨ ਸੈਲਫ ਐਂਡ ਵੈਨ ਦੈਰ ਇੰਟਰਸਟ ਇਜ਼ ਫੁਲਫਿਲਡ ਔਰ ਵੈਨ ਦੈਰ ਵਰਕ ਇਜ਼ ਡਨ ਆਫਟਰ ਦੈਟ ਨੋਬਡੀ ਗਿਵਸ ਐਨੀ ਅਟੈਂਸ਼ਨ ਟੂ ਯੂ ਐਂਡ ਵੈਨ ਯੂ ਆਰ ਲਿਵਿੰਗ ਦਾ ਬਾਡੀ ਐਟ ਦੈਟ ਟਾਈਮ ਨੋਬਡੀ even cares about your body, and they throw you either in the graveyard or they bury you and they put you in the fire, and at the time of death, from all these companions or the friends, nobody comes to our rescue.
Aur Guru Tegh Bahadur ji kehnde hai jagat mein jhoothi dekhi preet apne hit so sab lage kya dara kya meet.
And Guru Tegh Bahadur ji says that in this world I have seen the false love. Everybody is loving because of their own interest. No matter he is a brother or mother, everybody loves the other person only to fulfill their own interests.
Mero mero sabo kahta hit se bandhe uchit.
And everybody is saying mine, mine, and in that way they are attached to them.
Man murkh aje na samjha sikhda haryo neet.
Iska arth nahi hai.
Be man aapde roz vehnda hai, saathi saath chhaddi jande nu aur duniya de vich ਠੋਕਰਾਂ ਖਾਂਦਿਆਂ ਨੂੰ ਰੋਜ਼ ਖੁਦ ਦੇਖਦਾ ਰਹਿੰਦਾ ਲੇਕਿਨ ਫਿਰ ਵੀ ਇਹ ਕਹਿੰਦਾ ਲੋਕਾਂ ਨਾਲ ਹੀ ਹੁੰਦੀ ਹੈ ਮੇਰੇ ਨਾਲ ਕਿਹੜਾ ਹੋਣੀ ਹੈ
ਐਂਡ ਦੈਨ ਹੀ ਸੇਜ਼ ਦੈਟ ਓ ਮਾਈਂਡ ਡੇਲੀ ਯੂ ਆਰ ਸੇਇੰਗ ਦਿਸ ਬਟ ਸਟਿਲ ਯੂ ਆਰ ਨਾਟ ਅੰਡਰਸਟੈਂਡਿੰਗ ਦੈਟ ਵਾਟ ਇਜ਼ ਹੈਪਨਿੰਗ ਹੇਅਰ ਡੇਲੀ ਯੂ ਆਰ ਸੇਇੰਗ ਦੈਟ ਯੂਅਰ ਫਰੈਂਡਸ ਕੰਪੈਨੀਅਨਸ ਆਰ ਲਿਵਿੰਗ ਦਿਸ ਵਰਲਡ ਐਂਡ ਵੀ ਅਵਰਸੈਲਵਸ ਆਰ ਗੋਇੰਗ ਐਂਡ ਟੇਕਿੰਗ ਦੈਮ ਟੂ ਦੀ ਗ੍ਰੇਵਯਾਰਡ ਬਟ ਸਟਿਲ ਅਵਰ ਮਾਈਂਡ ਸੇਜ਼ ਦੈਟ ਦਿਸ ਇਜ਼ ਓਨਲੀ ਫਾਰ ਦੀ ਵਰਲਡ ਐਂਡ ਯੂ ਆਰ ਨਾਟ ਗੋਇੰਗ ਟੂ ਡਾਈ
ਨਾਨਕ ਭੌਜਲ ਪਾਰ ਪਏ ਜੇ ਗਾਏ ਪ੍ਰਭ ਕੇ ਗੀਤ ਆਪ ਕਹਿੰਦੇ ਅਗਰ ਸ਼ਬਦ ਨਾਮ ਦੀ ਕਮਾਈ ਕਰੇ ਤਾਂ ਆਹ ਦੁਨੀਆਂ ਦਾ ਜੋ ਪੌਸਾਗਰ ਹੈ ਇਸ ਤੋਂ ਤੂੰ ਤਰ ਸਕਦਾ ਹੈ ਔਰ ਪਾਰ ਹੋ ਸਕਦਾ ਹੈ
ਐਂਡ ਦੈਨ ਨਾਨਕ ਸੇਜ਼ ਦੈਟ ਯੂ ਕੈਨ ਕ੍ਰੋਸ ਦੀ ਓਸ਼ਨ ਆਫ ਲਾਈਫ ਓਨਲੀ ਵੈਨ ਯੂ ਵਿਲ ਰਿਪੀਟ ਦਾ ਨੇਮ ਆਫ ਹਰੀ ਔਰ ਰਿਪੀਟ ਦਾ ਨੇਮ ਆਫ ਗੋਡ ਹੀ ਸੇਜ਼ ਦੈਟ ਇਫ ਯੂ ਆਰ ਡੂਇੰਗ ਦ ਮੈਡੀਟੇਸ਼ਨ ਔਨ ਦਾ ਸ਼ਬਦ ਨਾਮ ਓਨਲੀ ਦੈਨ ਯੂ ਕੈਨ ਕ੍ਰੋਸ ਦੀ ਓਸ਼ਨ ਆਫ ਲਾਈਫ ਇਨ ਵਿਚ ਵੀ ਆਰ ਇਨਵੋਲਵਡ ਨਾਓ
ਮਿੱਤਰ ਤੇਰਾ ਕੋਈ ਨਹੀਂ ਸੰਗੀਆਂ ਮੇਂ ਪੜਾ ਕਿਉਂ ਸੋਵੇਂ ਨਾ ਠਗੀਆਂ ਮੇਂ ਚੇਤ ਕਰ ਪ੍ਰੀਤ ਕਰੋ ਸਤ ਸੰਗ ਮੇਂ ਗੁਰੂ ਫਿਰ ਰੰਗ ਦੇਣਾ
ਹੁਣ ਸਵਾਮੀ ਜੀ ਮਹਾਰਾਜ ਕਹਿੰਦੇ ਆ ਜਾਗੋ ਸੁਣੋ ਨਹੀਂ ਕਿਹੜੀ ਚੀਜ਼ ਤੁਹਾਡੇ ਫਾਇਦੇ ਦੀ ਹੈ ਕਹਿੰਦੇ ਤੁਸੀਂ ਕੀ ਕਰੋ ਸਤਸੰਗ ਦੇ ਨਾਲ ਪ੍ਰੀਤ ਕਰੋ ਪਿਆਰ ਕਰੋ ਅਗਰ ਤੁਸੀਂ ਸਤਸੰਗ ਦੇ ਨਾਲ ਪ੍ਰੀਤ ਪਿਆਰ ਕਰੋਗੇ ਤਾਂ ਗੁਰੂ ਤੁਹਾਨੂੰ ਨਿਰਮਲ ਪਿਓਰ ਰੰਗ ਦੇ ਵਿੱਚ ਰੰਗ ਦੂਗਾ
ਨਾ ਸਵਾਮੀ ਜੀ ਮਹਾਰਾਜ ਸੇ ਦੈਟ ਯੂ ਗੈਟ ਅਪ ਐਂਡ ਡੋਂਟ ਸਲੀਪ ਐਂਡ ਵਟ ਆਰ ਦਾ ਥਿੰਗਸ ਵਿਚ ਆਰ ਗੁੱਡ ਫਾਰ ਯੂ ਹੀ ਸੇਜ਼ ਦੈਟ ਯੂ ਲਵ ਦਾ ਸਤਸੰਗ ਐਂਡ ਇਫ ਯੂ ਵਿਲ ਲਵ ਦਾ ਸਤਸੰਗ ਵਟ ਮਾਸਟਰ ਵਿਲ ਡੂ in reward of that he will dye you in the pure color of naam
ket kare preet karo sat sang mein गुरु फिर रंग दे नाम अरंग में तन संपत तेरे काम न आवे छोड़ चलो ये छिन में।
हुण स्वामी जी महाराज कहंदे है जो कुछ तू तन दौलत दा मान करदा है कहन लगे जद मौत आ जन आ गई पता नहीं केड़े वेले आ जाना उसने एक छिन दे विच इस तो अलग किया जाएगा वह बैंकों के ही पई रह जाएगी और लोगों को ब्याज से दिती रह जाएगी।
Now, Swami ji Maharaj says that you are proud of the wealth, but what will happen to that when your death will come? You will not be able to take all this wealth with you, and all this wealth will remain here either in the banks or to the people whom you have loaned.
ਪਰ ਕਾਰੂ ਬਾਦਸ਼ਾਹ ਨੇ ਮਾਇਆ ਦੀ ਇਤਨੀ ਉਸਦੇ ਅੰਦਰ ਤਲਬ ਹੋਈ ਕਿ ਕਿਸੇ ਦੇ ਪਾਸ ਕੋਈ ਪੈਸਾ ਵੀ ਨਾ ਰਵੇ ਉਸਨੇ ਹਰ ਤਰੀਕੇ ਨਾਲ ਦੁਨੀਆਂ ਦੇ ਵਿੱਚੋਂ ਮਾਇਆ ਖਿੱਚ ਲਈ ਫਿਰ ਵੀ ਦਿਲ 'ਚ ਇਹ ਖਿਆਲ ਆਇਆ ਕਿ ਕਿਸੇ ਕੋਲ ਹੈ ਤਾਂ ਨਹੀਂ ਫਿਰ ਉਸਨੇ ਇੱਕ ਹਾਥੀ ਵਿਕਣਾ ਭੇਜ ਦਿੱਤਾ ਔਰ ਇੱਕ ਟਕਾ ਦੋ ਪੈਸੇ ਹੀ ਉਸਦੀ ਕੀਮਤ ਰੱਖ ਦਿੱਤੀ ਤਾਂ ਕਿ ਸਸਤਾ ਦੇਖ ਕੇ ਜਿਹਦੇ ਕੋਲ ਪੈਸਾ ਹੋਇਆ ਲੈ ਲਵੇਗਾ ਲੇਕਿਨ ਪੈਸਾ ਕਿਸੇ ਕੋਲ ਵੀ ਨਹੀਂ ਸੀਗਾ ਇੱਕ ਬੱਚਾ ਸੀ ਛੋਟਾ ਜਿਹਾ ਉਹਨੇ ਉਹ ਰੋਣ ਲੱਗ ਪਿਆ ਮਾਤਾ ਨੂੰ ਕਹਿਣ ਲੱਗਿਆ ਕਿ ਮੈਨੂੰ ਮੈਂ ਹਾਥੀ ਜ਼ਰੂਰ ਲੈਣਾ ਉਹ ਕਹਿਣ ਲੱਗੀ ਬੇਟਾ ਪੈਸਾ ਤਾਂ ਕਿਸੇ ਛੱਡਿਆ ਹੀ ਨਹੀਂ ਬਾਦਸ਼ਾਹ ਨੇ ਲੇਕਿਨ ਜਦ ਬੱਚਾ ਨਾ ਹਟਿਆ ਮਾਂ ਦੀ ਮਮਤਾ ਐਸੀ ਹੁੰਦੀ ਹੈ ਉਹ ਕਹਿਣ ਲੱਗੀ ਤੇਰਾ ਪਿਤਾ ਜਦੋਂ ਗੁਜ਼ਰਿਆ ਸੀਗਾ ਆਪਣੇ ਰਿਵਾਜ ਹੈ ਕਿ ਕਬਰਾਂ ਦੇ ਵਿੱਚ ਜਦੋਂ ਮੁਰਦਾ ਮਰਦਾ ਹੈ ਕਿ ਉਦੋਂ ਇੱਕ ਰੁਪਈਆ ਪਾ ਕੇ ਦਫਨਾ ਦਿੰਦੇ ਹੈ ਔਰ ਉੱਥੋਂ ਤੂੰ ਕੱਢ ਲਿਆ ਉਹਨਾਂ ਨੇ ਜਾ ਕੇ ਕਬਰ ਫਰੋਲੀ ਰੁਪਈਆ ਕੱਢ ਲਿਆਂਦਾ ਔਰ ਉਹਨਾਂ ਨੇ ਟਕੇ ਨੂੰ ਹਾਥੀ ਲੈ ਲਿਆ ਸ਼ਾਮ ਦਾ ਵਕਤ ਜਦੋਂ ਗਏ ਹਾਥੀ ਬਾਦਸ਼ਾਹ ਕਹਿਣ ਲੱਗਿਆ ਪਤਾ ਕਰੋ ਉਹਨਾਂ ਨੇ ਰੁਪਿਆ ਲਿਆ ਕਿੱਥੋਂ ਜਾਂ ਦੱਸਿਆ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਔਰ ਜਿਤਨੀਆਂ ਵੀ ਕਬਰਾਂ ਸੀਗੀਆਂ ਉਹ ਸਭ ਦੇ ਵਿੱਚੋਂ ਰੁਪਿਆ ਕਢਾ ਲਿਆ ਔਰ 40 ਅਰਬ ਰੁਪਿਆ ਉਸਨੇ ਜੋੜ ਲਿਆ ਔਰ ਗੁਰੂ ਨਾਨਕ ਦੇ ਨਾਲ ਜਦੋਂ ਉਸਦਾ ਮਿਲਾਪ ਹੋਇਆ ਗੁਰੂ ਨਾਨਕ ਸਾਹਿਬ ਉਹਦੇ ਬਾਗ ਦੇ ਵਿੱਚ ਜਾ ਕੇ ਬੈਠ ਗਏ ਔਰ ਉਹ ਆ ਕੇ ਪੁੱਛਣ ਲੱਗਿਆ ਮਹਾਤਮਾ ਜੀ ਕੋਈ ਮੇਰੇ ਲਈ ਇੱਕ ਸੇਵਾ ਦੱਸੋ ਉਹ ਕਹਿਣ ਲੱਗੇ ਆਹ ਸਾਡੀ ਸੂਈ ਹੈ ਇਹ ਤੇ ਤੁਸੀਂ ਅਗਲੇ ਜਨਮ ਲਵਾਂਗੇ ਔਰ ਕਾਰੂ ਬਾਦਸ਼ਾਹ ਕਹਿਣ ਲੱਗਿਆ ਕਦੇ ਮਹਾਤਮਾ ਜੀ ਹੋ ਸਕਦਾ ਮੈਂ ਸੂਈ ਤੁਹਾਨੂੰ ਅਗਲੇ ਜਨਮ ਕਿਸ ਤਰ੍ਹਾਂ ਦੇ ਸਕਦਾ ਨਾਲ ਤਾਂ ਤਨ ਵੀ ਨਹੀਂ ਜਾਣਾਗਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਦੇਖ ਜਾਂ ਤੈਨੂੰ ਇਹ ਯਕੀਨ ਹੈ ਕਿ ਨਾਲ ਸੂਈ ਵੀ ਨਹੀਂ ਜਾਣੇਗੀ ਤੂੰ ਕਿਉਂ ਦੁਨੀਆਂ ਨੂੰ ਤੰਗ ਕਰਨ ਲੱਗਿਆ ਪਿਆ ਇਹ ਧਨ ਤੂੰ ਨਾਲ ਲੈ ਜਾਏਗਾ ਜਿਹੜਾ ਇਹਦੇ ਨਾਲ ਜੁੜਿਆ ਹੈ ਔਰ ਉਸ ਨੇ ਗੁਰੂ ਨਾਨਕ ਸਾਹਿਬ ਦਾ ਬਚਨ ਮੰਨ ਕੇ ਨਾਮ ਵੀ ਲਿਆ ਔਰ ਆਪ ਨੇ ਜੋ ਮਾਇਆ ਸੀਗੀ ਉਹ ਸਾਧ ਸੰਗਤ ਦੇ ਵਿੱਚ ਔਰ ਲੋਕਾਂ ਦੇ ਭਲਾਈ ਦੇ ਉੱਤੇ ਲਾ ਦਿੱਤੀ ਸੋ ਇਸ ਵਾਸਤੇ ਮਹਾਤਮਾ ਸਾਨੂੰ ਕਹਿੰਦੇ ਆ ਜਿਹੜੀ ਅਸੀਂ ਦੌਲਤ ਦਾ ਮਾਣ ਕਰਦੇ ਹਾਂ ਪਤਾ ਨਹੀਂ ਕਿਹੜੇ ਵੇਲੇ ਇਸ ਆਵਾਜ਼ ਪੈ ਜਾਣੀ ਹੈ ਇੱਕ ਸਕਿੰਟ ਵੀ ਦੀ ਸਰੀਰ ਤੋਂ ਜੁਦਾ ਕਰ ਦੇਣਾ ਹੈ ਇਹਨੇ ਸਾਡੇ ਨਾਲ ਨਹੀਂ ਜਾਣਾ ਇਹ ਇੱਥੇ ਦੀ ਇੱਥੇ ਰਹਿ ਜਾਣੀ ਹੈ
Once when Emperor Karu had very strong desire of collecting all the Maya which was in the world in his kingdom, at that time he collected all the Maya from all the people, those who were in the kingdom, by using one or the other means, and in that way everybody became poor except that king. He had the wealth or money of all the kingdom, and after that, in order to test the people that whether they still have any money or not, he sent one elephant in the kingdom and he said that this elephant is for sale and anybody can buy that only for two paisa is very small amount of money. Because he knew that nobody is having the money, that's why he was sure that nobody will buy that, but he just wanted to see that if anybody has left even that 2 paise with him or not. So he sent that elephant saying that this is for sale. There was one small boy in the kingdom who was very fond of playing with the elephant. So he requested his mother that, "Mother, you please give me 2 paise because I want to buy this elephant." But her mother said that, "Dear son, I don't even have that 2 paise. If I had that money, I would have given to you, but I don't have that much money." But the child was very much obstinate and he said that, "No, I want to buy that elephant." And because the mothers are so much attached to the children, and that mother was having so much love with that child, she said that, "I don't have any money with me, but when your father was buried at that time, according to our Muslim tradition, we people bury 1 rupee with the dead body in the graveyard, and you go and in certain place near the grave of your father, you will find 1 rupee, and you dig some earth from there, and there you will find 1 rupee, and from that money you can buy this elephant. So that child, that son did that, and when he bought that elephant, the king was very surprised to know that, surprised to see that somebody has that 1 rupee. So he came to them and he asked them that, from where did you get this money, from this rupee? So that child was innocent and he replied that my mother told me this thing, that when the Muslim people are dying, when the Muslim people die at that time, they are burying 1 rupee with every single dead body, and that's why I went there and I got this rupee, and from there I bought this elephant. So after that, because that Emperor Karu was so much desirous of collecting all the wealth, that's why he dig out all the graves, all the dead bodies, and he got the rupees which were in the graveyards also. But still the desire for getting more wealth was increasing and increasing. He didn't have any peace from that. So Guru Nanak Sahib, when he heard about him, and because he was very much merciful, he came to him, and in order to teach him a lesson, Guru Nanak Sahib went to him and he asked him that, Mahatma ji, can I do any service to you? So Guru Nanak Sahib said that, yes, you can do a thing, small thing for you, for me. I am giving you this small needle, and you keep this with you, and next time, in your next lifetime, when I will come to you, I will come to you by myself, and I will ask for this small needle. You just keep this till your next lifetime. So he said that, Mahatma ji, why are you joking with me? Not even this body is going to go with me. I can't even preserve my body. So how I am going to take care of your small needle? I can do that. So Guru Nanak Sahib said that, if you are sure that all, not even your body is going to go with you, so why you have collected all this wealth when this is not going to go with you? And you should learn something, and the things which you have done in order to collect all this money is not a good thing. So then Emperor Karu realized that all the things which he had done in order to collect all that money was not less than sin. That's why he requested Guru Nanak Sahib for the forgiveness, and after taking initiation from him, he spent all that money for the public welfare, and he gave back that money. He gave back that money to everybody from whom he has taken, and he spent a lot of money in the service of the Sadh Sangat also. So here Swamiji Maharaj also says the same thing, that not even your body is going to go with you, so why you have collected all this wealth? Because that all that wealth is not going to go with you. You will be separated from this wealth just in a second when the angel of death will come and will take you up.
Karu Badshah di ishi de vich aunda hai, kita sabr na bang ve sabran, kar kar zulm patanya kabran, 40 ganj jinnan ne jode khali hath sudhaye su.
It comes in the history of Emperor Karu, that Emperor Karu was very much impatient in the beginning, and that's why he even dig out all the graveyards, and he even disturbed the dead bodies, and in that way he collected a lot of wealth. But when he left this world, when he departed from this world, he also left empty-handed.
Aur Kabir Sahib kehnde aa, kaudi kaudi jod ke jodya lakh crore, mardi varya re nara lai langoti tod. Aap kehnde aa ki paisa paisa karke, kaudi kaudi karke lakhan crore jod lenda hai, aur jad ant sama aunda hai, ghar de pehle hi lag jande kehn ki vasid karaja hun kithe rakhya hai ta oh vi dass de. Aur aap kehnde aa ki jeban juban achhi tarah phrol lende aa.
Kabir Sahib says that the people are collecting lakhs and millions and a lot of wealth, collecting one single pennies. But when the death comes, the family members and the other people, they search the pockets and they don't even leave even a single penny in his pocket. And in that way, everybody is taking the wealth, whatever he has collected, and he goes empty-handed.
Oh, bichara kala pila rang vatonda hai, dukhi hunda hai. ਇੱਥੇ ਆ ਕੇ ਗੁਲਫਾੜ ਜਾਂਦਾ, ਖੰਘਦਾ, ਬੋਲਿਆ ਨਹੀਂ ਜਾਂਦਾ, ਕਰਦੇ ਉਹਨੂੰ ਹਲੂਣ ਕੇ ਪੁੱਛਦੇ ਆ, ਦੱਸਦੇ ਕਿਤੇ ਤਰਿਆ ਤਰਾਇਆ ਕਿਤੇ ਲੈਣਾ ਦੇਣਾ ਤਾਂ ਉਹ ਵੀ ਦੱਸ ਜਾ, ਕੋਈ ਕਾਗਜ਼ ਕਰਾ ਜਾ.
ਐਂਡ ਐਟ ਦੈਟ ਟਾਈਮ ਦ ਪਰਸਨ ਹੂ ਇਜ਼ ਡਾਈਂਗ, ਹੀ ਕੈਨਟ ਈਵਨ ਮੂਵ ਹਿਸ ਬਾਡੀ, ਦ ਕਲਰ ਆਫ ਹਿਸ ਫੇਸ ਚੇਂਜਸ ਫਰੋਮ ਵਾਈਟ ਟੂ ਬਲੈਕ, ਫਰੋਮ ਬਲੈਕ ਟੂ ਵਾਈਟ. ਇਨ ਦੈਟ ਵੇ ਵੈਨ ਦ ਡੈਥ ਟਾਈਮ ਕਮਸ ਨੀਅਰ, ਹੀ ਕੈਨਟ ਈਵਨ ਕਾਫ, ਬਟ ਪੀਪਲ ਆਰ ਨਾਟ ਵਰੀਡ ਫਾਰ ਹਿਸ ਡਿਜ਼ੀਜ਼, ਫਾਰ ਹਿਸ ਸਿਕਨੈਸ, ਔਰ ਫਾਰ ਹਿਸ ਡੈਥ. But they move his body, and until his last breath, they ask him that, you tell us, where is the hidden treasure? You tell us that to whom you have given all these things. You tell us this. Even up to his last breath, they want to know that where he has kept all his treasure.
धन संपत तेरे काम न आवे छोड़ चलो ये छिन में आगे रहन अंधेरी पारी काज करो कुछ दिन में
हुण स्वामी जी महाराज कहंदे आ कि इत्थों दा कमाया तां इत्थे ही रह जाणा है हुण कहंदे आ कि अगे जिहड़ा रस्ता है वह बड़ा खतरनाक है अंधेरा है उच्चा नीवा है थानू पता ही नहीं कितना लम्मा कितना चौड़ा कितना गहरा है आप कहण लगे कि तुसी अज दा जिहड़ा कम है वह कल ते ना पाओ तुसी एक सैकिंड दे विच वी चाहो इन्नी तड़फ बना लो ਕਿ ਅਸੀਂ ਇੱਕ ਸਕਿੰਟ ਦੇ ਵਿੱਚ ਵੀ ਆਪਣਾ ਇਹ ਰਸਤੇ ਨੂੰ ਤੈਅ ਕਰ ਲਈਏ
ਨਾ ਸਵਾਮੀ ਜੀ ਮਹਾਰਾਜ ਸੇ ਦੈਟ ਵਟ ਐਵਰ ਮਨੀ ਔਰ ਵੈਲਥ ਯੂ ਹੈਵ ਅਰਨਡ ਇਨ ਦਿਸ ਵਰਲਡ ਯੂ ਵਿਲ ਹੈਵ ਟੂ ਲੀਵ ਆਲ ਦੈਟ ਇਨ ਦਿਸ ਵਰਲਡ ਐਂਡ ਨਥਿੰਗ ਵਿਲ ਗੋ ਵਿਦ ਯੂ ਬਿਕੋਜ਼ ਦੀ ਜਰਨੀ ਆਫ ਦ ਬਿਯੋਂਡ ਵਿਚ ਯੂ ਹੈਵ ਟੂ ਡੂ ਵਨ ਡੇ ਯੂ ਡੋਂਟ ਈਵਨ ਦੈਟ ਪੈਥ ਇਜ਼ ਵੈਰੀ ਨੈਰੋ ਇਟਸ ਵੈਰੀ ਡਾਰਕ ਦੇਰ ਆਰ ਮੈਨੀ ਅਪਸ ਐਂਡ ਡਾਊਨਸ ਇਨ ਦੈਟ ਪੈਥ ਐਂਡ ਯੂ ਡੋਂਟ ਈਵਨ ਨੋ ਦੈਟ ਹਾਊ ਮਚ ਹਾਈ ਦੈਟ ਇਜ਼ ਔਰ ਹਾਊ ਮਚ ਲੋ ਦੈਟ ਇਜ਼ ਐਂਡ ਯੂ ਡੋਂਟ ਈਵਨ ਨੋ ਦੈਟ ਥਰੂ ਵਿਚ ਪਲੇਸਿਸ ਯੂ ਹੈਵ ਟੂ ਗੋ when you will walk on that and you are not worried about the expenses which you have to do on that path that's why he says that you already know that which is the thing which will go with you and you should start earning that wealth you should start collecting that wealth and you should not procrastinate your work of today on tomorrow and you should not even waste your single minute in laziness but you should start collecting the wealth of the journey of beyond
आगे रहने अंधेरी पारी काज करो कुछ दिन में ये देही फिर हाथ न आवे फिरो चौरासी बन में
ਹੁਣ ਸਵਾਮੀ ਜੀ ਮਹਾਰਾਜ ਕਹਿੰਦੇ ਆ ਕਿ ਇਨਸਾਨ ਦਾ ਜਾਮਾ ਜੋ ਹੈ ਇਹ ਦੇਹ ਬਾਡੀ ਕਹਿਣ ਲੱਗੇ ਵਾਰੀ ਵਾਰੀ ਹੱਥ ਦੇ ਵਿੱਚ ਨਹੀਂ ਆਉਂਦੀ ਗੀ ਔਰ ਫਿਰ 84 ਦੇ ਵਿੱਚ ਚਲਿਆ ਜਾਣਾ ਪਏਗਾ ਕਦੇ ਕਿਤੇ ਜਾ ਕੇ ਜਨਮ ਲਓਗੇ ਕਦੇ ਕਿਤੇ
ਨਾ ਸਵਾਮੀ ਜੀ ਮਹਾਰਾਜ ਸੇ ਦੈਟ ਦ ਪ੍ਰੈਸ਼ੀਅਸ ਹਿਊਮਨ ਬਾਡੀ ਵਿਚ ਵੀ ਹੈਵ ਗੋਟ ਦਿਸ ਇਜ਼ ਦ ਪ੍ਰੈਸ਼ੀਅਸ ਅਪੋਰਚੁਨਿਟੀ ਐਂਡ ਵੀ ਵਿਲ ਨਾਟ ਗੈਟ ਦਿਸ ਅਗੇਨ ਐਂਡ ਅਗੇਨ ਹੂ ਨੋਜ਼ ਦੈਟ ਵੈਨ ਵੀ ਵਿਲ ਗੋ ਬੈਕ ਇਨ ਦੀ ਵੀਲ ਆਫ 84 ਲੈਕਸ ਬਰਥ ਐਂਡ ਡੈਥ whether we will get this human body again or not
aur agar je 84 june da si hisab laiye agar us din kadiye je 10 saal ja 20 saal vi ik ik june da laiye ta vi insaan de jame de vich aun vaste crorean saalan di lod hai
and if we think about the wheel of 84 lakhs birth and death and if we keep 10 or 20 years as an average for each birth or for each body then also you can imagine or you can count that how many years it will take for us to get this human body again
lekin bahut duniya di umra badiyan lammiyan hundiyan jis tarah drakht hai sap hai kaam vagaira hai bahut bahut duniya lammiyan lambi umr diyan vi hai
but there are many bodies in this 84 lakhs bodies which are having very very long life just as the life of trees very long the life of snakes and certain types of animals they have very long lives
ਗੁਰੂ ਨਾਨਕ ਸਾਹਿਬ ਵੀ ਕਹਿੰਦੇ ਲੱਖ 84 ਭਰਮ ਤਿਆਂ ਮਨੁੱਖ ਜਨਮ ਪਾਇਆ ਹੋਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜੇ ਆਇਆ ਹੋਏ
ਗੁਰੂ ਨਾਨਕ ਸਾਹਿਬ ਸੇਜ਼ ਦੈਟ ਆਫਟਰ ਵਾਂਡਰਿੰਗ ਇਨ ਦੀ ਵੀਲ ਆਫ 84 ਲੈਕਸ ਯੂ ਹੈਵ ਗਾਟ ਦਿਸ ਪ੍ਰੈਸ਼ੀਅਸ ਹਿਊਮਨ ਬਾਡੀ ਐਂਡ ਨਾਨਕ ਸੇਜ਼ ਦੈਟ ਨਾਉ ਦ ਡੇ ਹੈਜ਼ ਕਮ ਟੂ ਰੀਅਲਾਈਜ਼ ਹਿਮ ਨਾਉ ਯੂ ਗੈਟ ਅਪ ਐਂਡ ਯੂ ਰੀਅਲਾਈਜ਼ ਇਟ
ਉਹੀ ਸਵਾਮੀ ਜੀ ਮਹਾਰਾਜ ਕਹਿੰਦੇ ਆ ਕਿ ਇਹ ਦੇਹੀ ਬੜੀ ਅਮੋਲਕ ਹੈ ਇਸ ਵਕਤ ਤੋਂ ਪੂਰਾ ਪੂਰਾ ਫਾਇਦਾ ਉਠਾਓ ਫਿਰ ਪਤਾ ਨਹੀਂ ਸਾਡੇ ਹੱਥੇ ਵਕਤ ਆਏ ਨਾ ਆਏ ਨਾ ਹੀ ਆਏ
So here also Swamiji Maharaj says the same thing. He says that the body, this body which we have got is very precious and we should take full advantage of this body. Who knows that whether or not we will get this opportunity again or not.
Aur sade utthe Rajasthan de andar kalaid da ek teerth hai. Aur koi utthe ja reha siga kise ne puchhya ki utthe ishnan karan da ki mahatma hai. Oh kehne laga main sunya hai bhi utthe ਇਸ਼ਨਾਨ ਕਰਨਾ ਦੂਸਰਾ ਜਾਮਾ ਇਨਸਾਨ ਦਾ ਮਿਲਦਾ ਹੈ ਔਰ ਉਹ ਕਹਿਣ ਲੱਗਿਆ ਹੁਣ ਕਿਹੜਾ ਤੂੰ ਗਧਾ ਹੈ ਜਿਹੜਾ ਕੰਮ ਫੇਰ ਆ ਕੇ ਕਰਨਾ ਹੈ ਉਹ ਤੂੰ ਅੱਜ ਹੀ ਕਰ ਲੈ और इस वास्ते महात्मा सानू कहंदे आ दूसरे जन्म दे उत्ते तुसी की भरोसा करदे हो जिहड़ा कम करना तुसी हुण ही कर लो।
इन राजस्थान देयर इज अ प्लेस ऑफ पिलग्रिमेज एंड इट्स नेम इज कलायत एंड वंस देयर वाज अ मैन हु वाज गोइंग टू बेथ इन दैट पिलग्रिमेज एंड समबडी आस्क्ड हिम दैट व्हाई आर यू गोइंग देयर व्हाट इज द इंपॉर्टेंस ऑफ बेथिंग इन दैट प्लेस सो ही रिप्लाइड दैट बाय बेथिंग इन दैट प्लेस वन गेट्स द ह्यूमन बॉडी इन द नेक्स्ट लाइफ टाइम सो दैट पर्सन रिप्लाइड दैट नाउ ऑल्सो यू आर ह्यूमन You are not a donkey. So the thing which you are going to do in your next life in the human body, why don't you do it right now? So Mahatmas also say the same thing, that you should never rely on the next life or next body. Who knows that this body will come to you again or not. So in this lifetime, you should take full advantage of that.
Hi.
Ye dehi phir haath na aave फिरो चौरासी बन में गुरु सेवा करे गुरु जाओ आओ तुम इस ढंग में।
हाँ स्वामी जी महाराज कहंदे है कि तुसी की करो सब तो पहला जो थानू रास्ता गुरु ने दसिया है और उस रास्ते दे उते चलो आप कहन लगे गुरु की खुशी हासिल कर लो और इस ढंग दे विच आओ तुसी कदे भी इस दुखी दुनिया दे विच हाजर नहीं होंगे।
स्वामी जी महाराज से दैट व्हाट यू शुड डू फर्स्ट ऑफ ऑल यू शुड वॉक ऑन द पैथ विच इज शोन टू यू बाय योर मास्टर एंड इन दैट वे यू गेट द प्लेजर ऑफ द मास्टर इफ यू विल प्लीज द मास्टर यू विल नेवर कम बैक इन दिस सफरिंग वर्ल्ड।
हजूर दे उत्थे साडे एक आदमी मल्लो मल्ली जोड़े पूंजन लग्या हजूर ओनू कहन लगे ना ना खुशी हासिल करो सो इस वास्ते जिस कम जेड़ा कम तुहानू संत कहंदे आ ओ कर लो ओही खुशी थोड़ा भजन है ओही थोड़ा सिमरन है लेकिन असी उन्हां दा हुक्म नहीं मनदे गे उन्हां दे कहण दे मुताबक भजन सिमरन नहीं करदे गे अपने मन दे मगर लग के फिर भी मन साडा दखल दिंदा उन्हां दी सेवा च।
वंस देयर वाज अ मैन हू वांटेड टू वाइप द शूज ऑफ आवर मास्टर एंड ही डिड दैट वेरी फोर्सिबली इवन दो मास्टर टोल्ड हिम दैट डोंट डू दैट You should please the master and not, you should not do like that. But still he did that. So, this is not a good thing. Master used to say that you should gain the pleasures of the master and you can please them only when you are obeying their words. Whatever master is telling you to do, you should do that. Whether that is wiping off shoes or whether that is doing bhajan or simran. And the real thing which will please the master is the bhajan and simran which he has told to you. But because of our mind, and mind always interferes in us, that's why in doing the service of our master, many times this mind interferes and we do not do the thing which master has told us to do, but we do the things which our mind is telling us to do.
Guru seva kare guru jao aao tum is dhang mein गुरु बिन तेरा और न कोई तार बचन ये मन में।
हुण स्वामी जी महाराज कहंदे है कि क्यों गुरु दी खुशी प्राप्त करनी है कहंदे अच्छी तरह सोच के देख ला बगैर गुरु तो तेरा है कोई।
नाउ स्वामी जी महाराज से दैट व्हाई वी हैव टू गेन द प्लेजर ऑफ द मास्टर And he himself says that patiently you should think over this. And you think that is there anyone except Master?
Oh, kehnde achhi tarah soch ke dekh lae jad maut aundi hai ghar de sare ird gird rishtedar pehn bhra baithe hunde hai unnan nu itna vi pata nahi hunda ke maut da farishta aunda kidhro aa kann phad ke lae kidhar janda hai jinna nu eh nahi pata ke maut da farishta aaya kidhro lae kidhar gaya unnan ne saadi madad ki karni hai vad to vad oh sanu रोना पिटना साड़ी खातर रो पिटी सकते हैं और महात्मा सानू यह भी दसते हैं कि जिदी खातर असी रोने हुन्ने हैं जाम जो आउंदे हैं वह कहिंदे भी इन्हां नाल जिहड़ा लैणा देना तू नबेड़ लै वह कहिंदा मैं इन्हां दा कुछ भी नहीं देना गा वह कहिंदा कि एवें तां नहीं इह रोई पिटी जांदे गे इस वास्ते बल्कि उहदे वास्ते होर दुखदाई असी समां खड़ा कर दिंदे हैं। सो महात्मा सानू प्यार दे नाल समझाउंदे हैं उस वेले साड़ी कोई मदद करे सहायता करे उही साडा सच्चा मित्र है सच्चा साडा दोस्त है।
Think very patiently that when the angel of death comes, at that time all the family members, all your brothers, sisters, daughters and everything is sitting, everybody is sitting around you but nobody even knows that from which direction, from which side the angel of death is coming and holding you from your ear, is taking you out from the body, and nobody even knows that. And the poor people who don't know that from which direction he is coming to take you, how they can help you? So what they can do for you, only they can mourn over your death. And when the death comes, and when people start crying or weeping on the person, for the person who is leaving the body, Mahatma say that we are those who are mourning over the dead body, they are making the situation much difficult or more difficult for the person who is leaving the body. Because at the time of death, when the angel of death comes and when he sees the other people, the family members weeping, at that time he says to that person who is leaving the body that finish off their give and take. Why they are weeping on you? You should finish up. You should give them whatever they are asking for. So that poor person replies that I don't have anything to give them. But he says that you have something to give. That's why they are weeping for you. So in that way we make situation more difficult for the person who is leaving the body. So that's why Mahatmas always make us understand that those who don't know even that what is good or bad for us, and at the time of death, they are not our friends. And one who comes in that situation to help us, only he is our friend, and only master comes at the time of death.
ਪਾਗ ਸਿੰਘ ਦਾ ਪਿਛਲਾ ਪਿੰਡ ਕਿਹੜਾ ਹੈ? ਪਾਗ ਸਿੰਘ
ਮਿਸ਼ਰੀ ਵਾਲਾ
ਪੰਜਾਬ ਦਾ ਵਾਕਿਆ ਹੈ, ਮਿਸ਼ਰੀ ਵਾਲਾ ਪਾਗ ਸਿੰਘ ਦਾ ਪਿੰਡ ਹੈ। ਔਰ ਪਾਗ ਸਿੰਘ ਸਾਨੂੰ ਉੱਥੇ ਆਸ਼ਰਮ ਚਲਾਉਣ 'ਚ ਅੱਛੀ ਪ੍ਰੇਮੀ ਮਦਦ ਕਰ ਰਿਹਾ। ਉਸ ਦੇ ਪਿਤਾ ਦਾ ਅੰਤ ਸਮਾਂ ਆਇਆ, ਕਿਉਂਕਿ ਉਸ ਦਾ ਜਿਹੜਾ ਪਿਤਾ ਸੀਗਾ ਉਹ ਕਾਫੀ ਲੜਾਈ ਝਗੜਿਆਂ ਦੇ ਵਿੱਚ ਲੋਕਾਂ ਦੇ ਪੱਠੇ ਪੁੱਠੇ ਵੀ ਕੱਟ ਲਿਆਉਂਦਾ ਸੀਗਾ। ਔਰ ਜਦ ਉਸ ਦਾ ਅੰਤ ਸਮਾਂ ਆਇਆ, ਉਸ ਵੇਲੇ ਕੀ ਹਾਲਤ ਹੋਈ? ਉਹ ਕਹੇ ਕਿ ਮੇਰੇ ਸਰੀਏ ਲਵਾ ਤਪਾ ਕੇ ਲਾਉਂਦੇ ਹੈ ਔਰ ਤੁਸੀਂ ਮੈਨੂੰ ਬਚਾਓ। ਔਰ ਵਾਕਿਆ ਉਸਦੀ ਜਿਹੜੀ ਢੂਹੀ ਸੀਗੀ ਉਹ ਸਰੀਆਂ ਦੇ ਨਾਲ ਜਦੋਂ ਦੂਸਰੇ ਦਿਨ ਉਸਦੀ ਮੌਤ ਹੋਈ, ਉਦੋਂ ਪਿਛਲਾ ਜਿਹੜਾ ਹਿੱਸਾ ਸੀ ਸਾਰਾ ਹੀ ਸੜਿਆ ਪਿਆ ਸੀਗਾ। ਔਰ ਉਹ ਕਹਿੰਦੇ ਦੇਖੋ ਮੇਰੀ ਕੀ ਹਾਲਤ ਕਰ ਰਹੇ ਹੈ। ਸੋ ਇਸ ਵਾਸਤੇ ਜਿਹੜਾ ਕੁਛ ਅਸੀਂ ਜ਼ਿੰਦਗੀ ਭਰ ਵਾਕਿਆ ਕੀਤਾ ਹੁੰਦਾ ਹੈ ਔਰ ਆਖਰ ਵੇਲੇ ਬਗੈਰ ਗੁਰੂ ਕੋਈ ਨਹੀਂ ਮਦਦ ਕਰ ਸਕਦਾ ਗਾ, ਉਸੇ ਭਾਗ ਸਿੰਘ ਦੀ ਮਾਤਾ ਉਸੇ ਘਰ ਦੇ ਅੰਦਰ ਮਿਸ਼ਰੀ ਵਾਲੇ ਦੇ ਵਿੱਚ ਹੀ, ਜਦ ਅੰਤ ਸਮਾਂ ਆਇਆ ਔਰ ਉਹ ਅੱਛੀ ਪ੍ਰੇਮਣ ਸੀਗੀ ਔਰ ਉਹ ਕਹਿਣ ਲੱਗੀ ਭਾਈ ਛਿੜਕਾਅ ਕਰ ਦਿਓ, ਮਹਾਰਾਜ ਜੀ ਆ ਗਏ ਹੈ, ਮੈਂ ਜਾ ਰਹੀ ਹਾਂ। ਸੋ ਇਸ ਵਾਸਤੇ ਬਗੈਰ ਗੁਰੂ ਕੋਈ ਕਿਸੇ ਨੇ ਅੰਤ ਵੇਲੇ ਮਦਦ ਨਹੀਂ ਕਰਨੀ, ਸਹਾਇਤਾ ਨਹੀਂ ਕਰਨੀ ਗੀ। ਏਕੇ ਘਰ ਦਾ ਵਾਕਿਆ ਹੈ।
ਅਵਰ ਡੀਅਰ ਵਨ ਨੇਮ ਭਾਗ ਸਿੰਘ, ਹੂ ਇਜ਼ ਹੈਲਪਿੰਗ ਅਸ ਵੈਰੀ ਮਚ ਇਨ ਮੇਨਟੇਨਿੰਗ ਅਵਰ ਆਸ਼ਰਮ ਦੇਰ ਇਨ ਰਾਜਸਥਾਨ। He used to live in the village called Mishriwala in Punjab, and his father was very much like a dacoit, and he was very bad man. He always used to go in other people's field and he would cut down their crops, and in that way he would always steal and disturb other people. He was very bad man. So when his end time came, he was not initiated and he didn't have any protection of any master. So at the time of his death, he used to scream and say that people are coming with the hot irons and they are putting on my back and they are giving me lot of trouble, then why are you not telling them to go away and why are you not saving me from them? But the other people of the family, they were not seeing anybody coming with the hot irons, and in that way they couldn't do anything. And because he didn't have any protection of any master, that's why nobody came at the time of his death to take him. So when he left the body after that, when his body was inspected, people saw that there were the signs of the hot irons on his back, and he passed out with very much difficulty, because he was not having protection of the master, and moreover he had done very bad deeds in his life. That's why the angels of death, when they came to take him, they punished him very badly. And the same Bhag Singh's mother, when she left the body, because she was under the protection of the gracious master power and she was very good lover, so when she left the body she said that now you sprinkle the water and be happy because master has come here and he is going to liberate me. So those who are not having the protection of the master at that time, because of their bad deeds which they have done in their lifetime, they get very much punishment and their death becomes very difficult. And without master, nobody can come and make the soul free from the clutches of the angels of death.
Guru bin tera aur na koi, सार बचन ये मन में, जागत जाल में फसो न पाई निस दिन रहो भजन में।
हुण आप कहंदे है कि जगत ला जाल दे विच विशे बकारां दे जाल दे विच फसो ना, दिन रात ही तुसी अपना अभ्यास दे विच टाइम लाई रखो, सुते भी जागदे भी बैठे भी मन नाम ही मन्ने इनू फिर भी बिठा लो तुसी।
Now he says that you don't be involved in the traps of the worldly pleasures of lust and all these things, and days and nights always, even in the day and in the night also, always keep your mind in the bhajan and simran and always make him sit for meditation, whether he finds interest in doing that or not, but then also always keep him in the simran.
Jagat jaal mein phaso na paai nis din raho bhajan mein, saadh guru ka kehna maano raho udaas jagat mein।
Hun aap kehnde hai tusi kida kehna manno, kidi mat de utte chalo, saadh mahatma di mat de utte chalo। Aap kehn lage mahatma sanu dasde hai ki koi putran tiyan nu chhad ke jangla pahadan ch nahi chup jana ga, aur oh kehnde hai udaas jagat de vich क्योंकि जो पहने हैं तो मौत सराने समझो, अगर दिन चढ़िया है जागते हैं तो अखां के सामने मौत नूं समझो।
Now he says that to whom we should obey and to whose and on whose path which we should walk, and he says that we should obey the orders of the Mahatmas, of the masters, and we should walk on the path shown by them. Mahatmas do not tell us to leave the home and go in the seclusion in the forest, but they tell us that you live in this world and do all the responsibilities which you have been given, but you always understand the death with you when you are sleeping as your pillow, when you are sleeping and when you are awake, at that time you should always understand that death is in front of your eyes, and in that way always be sad in this world as far as the worldly things goes, and always remember your goal।
Mahatma da sade utte badi bhari daya karde hai, bade sade phayde diyan baatan sunaunde hai, lekin swami ji maharaj kehnde hai हित का बचन दया कर बोले तू नहीं सुनदा कान। आप कहंदे हो ता बड़ा हित करके प्यार करके सानू सुनाउंदे है कि थोड़े आ फायदे दी है, लेकिन असी उस बचन नू मनना दा किसे सी सुनन वास्ते भी तैयार नहीं है।
द महात्मास ऑलवेज ओपन देयर माउथ फॉर अवर गुड एंड दे से अस, दे टेल अस मेनी वर्ड्स व्हिच आर गुड फॉर अस, बट स्वामी जी महाराज सेज दैट बीइंग हैविंग पिटी ऑन यू आई एम सेविंग दिस वर्ल्ड और आई एम सेइंग दिस वर्ड्स व्हिच विल बी गुड फॉर यू, but oh man, you are not listening to me and you are not giving any attention to me, they always say that this is good for you, this is bad for you, you should not do this, and they say all things like that, but we are not listening to them।
sadh guru ka kehna mano raho udaas jagat mein, छल वल छोड़ो और चतुराई क्यों तुम पढ़ो कुगत में।
हुण स्वामी जी महाराज कहंदे है तुसी छल फरेब और मालक नूं धोखा नहीं दे सकदे, कहण लगे इन्हां नूं छड्ड दिओ और साफ सुथरे होके भजन अभ्यास दे विच लग जाओ।
Now Swami Ji Maharaj says that you cannot deceive God, that's why you should give up all the deceptions, all the tricks, and becoming pure and very high, and in purity, you go on doing your meditations।
असि दुनिया नूं धोखा दे सकदे हैं, अपने आप नूं भी दे सकदे हैं, लेकिन जिहड़ा साडे अंदर बैठा है वो मालिक कदे भी धोखा नहीं खाएगा।
We can deceive the world and even we can deceive our own self, but the all-pervading God who is residing within us, we cannot deceive him।
jaise kahiye duniya de vi swad assi chakh liye, vishe bakaran de vi chakh liye, sharaban kababan diyan vi lajjatan le liye aur bhagwan nu vi mil liye, kade vi nahi ho sakda eh। ik mian de vich do talwaran nahi pendiyan giyan, kabir sahib kehnde na kade ik mian de vich do talwaran vekhiyan na kade suneyan kanna।
so if we say that enjoying all the worldly pleasures and tasting all the things which are in the world we can still realize God, that is not possible, because two swords cannot stay in one case। Kabir sahib says that I have never heard and I have never seen two souls living in one case, and that is impossible. In the same way, we cannot do both the things at a time.
Chale val chodo aur chaturai kyon tum padho kugat mein simran karo guru ko sevo chal raho aaj gagan mein.
Duniya sawal kardi hai ki ji kinne ek saala ch sachkhand pahunch jaida hai, koi kehnda ji kinne ek dinan ch pahunch jaida hai, lekin sant karari nahi karde. Oh kehnde tusi ki karo, संतां दी दसी हुई जुगती मुताबक सिमरन करो और गुरु दे दसे मुताबक सेवा दे विच लग जाओ. वो कहंदे भवे अज ही तुसी सचखंड जा सकदे हो.
मेनी पीपल आस्क दैट हाउ लॉन्ग इट विल टेक टू गेट टू सचखंड, बट सेंट्स से दैट सेंट्स नेवर से एनी लिमिटेड टाइम. दे से दैट यू शुड डू द सिमरन एज टोल्ड टू यू बाय योर मास्टर एंड यू शुड मोल्ड योर लाइफ अकॉर्डिंग टू द इंस्ट्रक्शंस ऑफ मास्टर एंड बाय डूइंग दैट you can get to Sachkhand even today. Even in one day you can get to Sachkhand if you are completely obeying the master.
Hazur ne utthe Rajasthan ch kiya siga ke meri oh jugti nahi ke kolu di bail di tarah tusi sari zindagi ghumde raho. Oh kehnda meri dassi hui jugti agar tusi ik din vi kama lo, aur oh aise 8 din ta baale lagde, agar ik din vi tusi kamao ta tusi kamyab ho sakde ho.
Once in Rajasthan master said this thing that the practices which I am telling you to do for realizing God is not that practices that just like the block of the oil mill, he goes around it always. He said that my practices are not like that, you have always go on doing that. If you do my practices even for one day, 1 week is also more, but if you can do that for one day, then also in that one day you can get to Sachkhand.
ਮਹਾਤਮਾ ਸਾਨੂੰ ਇਸ ਤਰ੍ਹਾਂ ਅਭਿਆਸ ਦੇ ਵਿੱਚ ਫਸਾ ਕੇ ਖੁਸ਼ ਨਹੀਂ ਹੁੰਦੇ ਗੇ. ਉਹ ਤਾਂ ਕਹਿੰਦੇ ਤੁਸੀਂ ਕਿਉਂ ਦੇਰ ਕੀਤੀ ਹੈ, ਜਲਦੀ ਚੱਲੋ. ਲੇਕਿਨ ਅਸੀਂ ਕੀ ਕਰਦੇ ਹਾਂ, ਕਦੇ ਕਹਿੰਦੇ ਜੀ ਧਿਆਨ ਨਹੀਂ ਬਣਦਾ, ਕਦੇ ਕਹਿੰਦੇ ਜੀ ਸਿਮਰਨ ਨਹੀਂ ਬਣਦਾ, ਕਦੇ ਕਹਿੰਦੇ ਜੀ ਢੂਈ ਦੁਖਦੀ ਹੈ, ਕਦੇ ਕਹਿੰਦੇ ਜੀ ਗਿੱਟੇ ਦੁਖਦੇ ਆ. ਅਫਸੋਸ ਦੀ ਗੱਲ ਹੈ, ਤੁਸੀਂ ਖੁਦ ਹੀ ਸੋਚ ਕੇ ਦੇਖ ਲਓ, ਜਦੋਂ ਸਾਡੀ ਤਿਆਰੀ ਨਹੀਂ ਮਹਾਤਮਾ ਕੀ ਕਰਨ.
ਮਹਾਤਮਾਸ ਆਰ ਨੋਟ ਗਲੈਡ ਟੂ ਕੀਪ ਅਸ ਆਲਵੇਸ ਇਨ ਦ ਮੈਡੀਟੇਸ਼ਨਸ ਔਰ ਇਨ ਦ ਪ੍ਰੈਕਟਿਸਿਸ. ਦੇ ਸੇ ਦੈਟ ਯੂ ਡੂ ਇਟ ਰਾਈਟ ਨਾਓ ਐਂਡ ਕਮ ਵਿਦ ਅਸ. Because they are always waiting for us to be ready and to go back to our real home. But what we are doing, we are not preparing ourselves. Sometimes we say that we cannot perfect the simran. Sometimes we say that we are having pain in the knees, in body, in back. Sometimes we say that we cannot fix our focus, or we cannot fix our attention. And in that way we are never showing our preparation to the master. But Mahatma says that you prepare yourself and you be ready, and we are ready to take you up.
ਖਿਆਲ ਤਾਂ ਸਾਡੇ ਇਤਨੇ ਚੰਚਲ ਹੋ ਜਾਂਦੇ ਆ. ਤੁਹਾਨੂੰ ਪਤਾ ਹੀ ਹੈ ਕਿ ਇੱਥੇ ਸਤਸੰਗ ਦੇ ਵਿੱਚ ਬੈਠੇ ਸਾਡਾ ਬਦਨ ਹੀ ਇੱਥੇ ਬੈਠਾ ਹੁੰਦਾ ਹੈ. ਕਿੰਨੇ ਦਫ਼ਾ ਸਾਡਾ ਖਿਆਲ ਬਾਹਰ ਦੁਨੀਆ 'ਚ ਇੱਥੋਂ ਭੱਜ ਜਾਂਦਾ ਹੈ.
And our thoughts are so much swift and they become so much swift that even when we are sitting here in the satsang, for how many times our mind is taking us many miles, many thousands of miles away in the world.
सिमरन करो गुरु को सेवो चल रहो आज गगन में कल की खबर काल फिर लेगा वहां तुम जलो अगन में.
ਉਹ ਕਹਿੰਦੇ ਕਿ ਜਿਹੜਾ ਤੁਸੀਂ ਕਹਿੰਦੇ ਹੋ ਸਵੇਰੇ ਭਜਨ ਕਰ ਲਾਂ, ਕੱਲ੍ਹ ਨੂੰ ਭਜਨ ਕਰ ਲਾਂਗੇ. ਕੱਲ੍ਹ ਨੂੰ ਪਤਾ ਹੈ ਕਿ ਸਰੀਰ ਰਹਿਣਾ ਕਿ ਨਹੀਂ ਰਹਿਣਾ. ਕੱਲ੍ਹ ਦੀ ਖਬਰ ਤਾਂ ਫਿਰ ਕਾਲ ਖਬਰ ਆ, ਪਤਾ ਨਹੀਂ ਕਿਸ ਹਿਸਾਬ ਨਾਲ ਉਹਨੇ ਲੈਣੀ ਹੈ. ਫਿਰ ਉਹ ਕਹਿੰਦੇ ਵਾਹਾਂ ਤੁਮ ਜਲੋ ਅਗਨ ਮੈਂ, ਪਤਾ ਨਹੀਂ ਉਹਨੇ ਕਿੱਥੇ ਜਾ ਕੇ ਸਾਨੂੰ ਫਿਰ ਜਾ ਕੇ ਜਨਮ ਦੇ ਦੇਣਾ ਹੈ.
Then he says that the thing which you are saying that we will meditate tomorrow morning or we will meditate later on, who knows that what is going to happen tomorrow or in the next moment. If you will always go on procrastinating your work like this, you will realize this when the negative power will come and will take you, and then when he will throw you in the fire, only then you will realize the importance of doing it today.
Aur hazur ek badi dilchasp kahani sunaunde hunde sige. Koi pandit siga, oda na Makanda siga, aur usnu oh roz planning vichara kar chhadda siga बच्चा तकड़ा हो जावे मैं फिर भजन करूंगा। बच्चा भी तकड़ा हो गया, कह लगे हुण व्याह लिया मैं फिर भजन करूंगा। व्याह भी लिया, हुण कह लगे इसके कोई पोते की मराद देख ला मैं फिर भजन करूंगा। पोता भी हो गया, कह लगे हुण जे पोते की शादी देख जावा कह लगा फिर भजन करूंगा। आखिर सानू पता ही है कि साड़ी प्लैनिंग के मुताबिक काल ने करना नहीं। काल ने कन्न पकड़िया अगे जद काल पुछण लग्या क्यों बे तू भजन अभ्यास नहीं किया अजे तो जी याद आ कि मकलावे वगैरह पूरी तरह मेरिया मरादा ही नहीं पूरी हुई। सो महाराज जी हजूर महाराज राजस्थान कहानी सुना के बड़े हसते होंगे। कह लगे असी जो कुछ असी जो भजन का कम है वह कल के उत्ते रख दें परसों से रख दें आह कम हो जाए फिर भजन करा। लेकिन असी यही सोचते कि काल भी जोड़ा है वह भी सानू जो वक्त है जोखा मिलया मिलया है और हर एक का वक्त मुकर्र है।
Master used to say very interesting story, and after that he would laugh very much. He used to say that there was a pandit whose name was Mukunda, and always he would say that I will meditate later on after I get a son, because he had a desire of getting a son. But anyway, he got a son, and after that he said that I will meditate after my son will grow up, because he is too young and I have to take his care. So when his son grew up, after that he said that, okay, when I will marry this son, after that I will do the devotion. So when he married his son, after that he got the desire of seeing his grandson, and then he said that after getting my grandson and taking his care and playing with him, after that I will do the devotion of God. And when he got the grandson, after that he had the desire of marrying his grandson, and he said that I will do the devotion after that thing happens. So in that way, he was always planning and procrastinating his devotion, and he never came to the path. So at the end, when he was having the desire of marrying his grandson, he married his grandson, but the wife was not in the home, and the wife of the grandson was going to come after a few days, and in that meantime, he left the body. So when such things happen, because Nagari power also has some planning, he has given us the time, and all the time is limited. And the same way, when Nagari power asked that pandit, that why didn't you do the devotion? So he said that still my one desire was in between, and I was having the desire of seeing the wife of my grandson, but you took me before that, and I was going to do the devotion after that thing would happen. So Nagari power said that no, that is not the good excuse, because after that you would have had the desire of getting the son of your grandson, and in that way always you would have procrastinated your devotion. So Master used to say that the people, those who are procrastinating their meditation, that we will do it tomorrow or after that, they will never get anything. And when they will be presented in front of the negative power, when negative power will come to take them, then they will realize that why didn't they do earlier.
काल की खबर काल फिर लेगा वहां तुम जलो अगन में अब ही समझ देर मत करियो ना जानू क्या होए इस पन में यो समझाए कहे राधा स्वामी मानो एक बचन में।
स्वामी जी महाराज कहते हैं कि पता नहीं अख फरकनी मिले या ना मिले, पता नहीं मिनट बाद की हो जाना है। सानू पता ही है कि उदों ही पता लगता है जो कह दें जी हार्ट अटैक हो गया। और आप कहते हैं अधिकारी वास्ते एक ही बचन काफ़ी हुंदा है, और सानू समय की कदर करनी चाहिए है, अपना भजन अभ्यास खूब दिल लगा के करना चाहिए है। स्वामी जी महाराज कहने के मुताबिक अपना जीवन टालना चाहिए है, और उच्चा और सुचा पवित्र जीवन बतीत करने की कोशिश करनी चाहिए है।
So yes, Swami Ji Maharaj says that who knows that whether you will get the time to even to throb your eye or not, who knows that what will happen in the next moment. So, and we know that when people die, at that time we simply say that he has got the heart attack, but within few seconds he leaves the body. So we should, as Swami Ji Maharaj says, that we should appreciate the time, whatever opportunity, whatever moments we have got here, we should devote all that time in the meditation, and wholeheartedly we should do our meditation, because who knows that whether this time will come again or not.
ਸਤਿਗੁਰ ਪਿਆਰੇ ਮੇਰੀ ਜ਼ਿੰਦਗੀ ਸਵਾਰ ਦੇ ਕਰਮ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਸਤਿਗੁਰੂ ਪਿਆਰੇ ਮੇਰੀ ਜ਼ਿੰਦਗੀ ਸਵਾਰ ਦੇ ਕਰਮ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਸਤਿਗੁਰੂ ਪਿਆਰੇ ਮੇਰੀ ਜ਼ਿੰਦਗੀ ਸਵਾਰ ਦੇ ਕਰਮ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਤੇਰੇ ਤੇ ਗੁਰੂ ਜੀ ਮੇਰਾ ਰਾਏ ਰਾਤੀ ਜੋੜਨਾ ਤੇਰੇ ਵਾਜ ਦੁਨੀਆ ਤੇ ਮੇਰਾ ਕੋਈ ਹੋਰ ਨਾ ਤੇਰੇ ਤੇ ਗੁਰੂ ਜੀ ਮੇਰਾ ਰਾਈ ਰਾਤੀ ਜੋੜਨਾ ਤੇਰੇ ਵਾਜ ਦੁਨੀਆ ਤੇ ਮੇਰਾ ਕੋਈ ਹੋਰ ਨਾ ਸਤਿਗੁਰੂ ਪਿਆਰੇ ਮੇਰੀ ਜ਼ਿੰਦਗੀ ਸਵਾਰ ਦੇ ਕਰਮ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਸਤਿਗੁਰੂ ਪਿਆਰੇ ਮੇਰੀ ਜ਼ਿੰਦਗੀ ਸਵਾਰ ਦੇ ਕਰਮ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਸ਼ਰਨਾਂ ਮੈਂ ਤੇਰੀ ਆਇਆ ਮੈਨੂੰ ਟੁਕਰਾਈ ਨਾ ਦੁੱਖ ਮੈਂ ਬਥੇਰੇ ਪਾਏ ਔਰ ਤੜ ਪਾਈ ਨਾ ਸ਼ਰਨਾਂ ਮੈਂ ਤੇਰੀ ਆਇਆ ਮੈਨੂੰ ਟੁਕਰਾਈ ਨਾ ਦੁੱਖ ਮੈਂ ਬਥੇਰੇ ਪਾਏ ਔਰ ਤੜ ਪਾਈ ਨਾ ਸਤਿਗੁਰੂ ਪਿਆਰੇ ਮੇਰੀ ਜ਼ਿੰਦਗੀ ਸਵਾਰ ਦੇ ਕਰਮ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਸਤਿਗੁਰੂ ਪਿਆਰੇ ਮੇਰੀ ਜ਼ਿੰਦਗੀ ਸਵਾਰ ਦੇ ਕਰਮ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਦੁੱਖ ਨਾਲ ਤਾਪਿਆ ਉਡੇ ਦਿਲ ਮੇਰਾ ਟਾਰ ਦੇ ਸਤਿਗੁਰੂ ਪਿਆਰੇ ਮੇਰੀ ਜ਼ਿੰਦਗੀ ਸਵਾਰ ਦੇ ਦੁੱਖ ਨਾਲ ਤਾਪਿਆ ਉਡੇ ਦਿਲ ਮੇਰਾ ਠਾਰ ਦੇ ਸਤਿਗੁਰੂ ਪਿਆਰੇ ਮੇਰੀ ਜ਼ਿੰਦਗੀ ਸਵਾਰ ਦੇ ਸਤਿਗੁਰੂ ਪਿਆਰੇ ਮੇਰੀ ਜ਼ਿੰਦਗੀ ਸਵਾਰ ਦੇ ਕਰਮ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਸਤਿਗੁਰੂ ਪਿਆਰੇ ਮੇਰੀ ਜ਼ਿੰਦਗੀ ਸਵਾਰ ਦੇ ਕਰਮ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਲੇਕਣ ਵਾਲਿਆ ਤੂੰ ਹੋ ਕੇ ਦਿਆਲ ਲਿਖ ਦੇ ਮੇਰੇ ਹਿਰਦੇ ਵਿੱਚ ਗੁਰਾ ਦਾ ਪਿਆਰ ਲਿਖ ਦੇ ਲੇਕਣ ਵਾਲਿਆ ਤੂੰ ਹੋ ਕੇ ਦਿਆਲ ਲਿਖ ਦੇ लेखन वाले आतू हो के ध्यान लिख दे मेरे इन दे बीचे गुड़ादा प्यार लिख दे हाथ बीच लिख दे सेवा गुरु जी दी हाथ विच लिख दे सेवा गुरु जी दी हाथ विच लिख दे मन गुरु ते बार लिख दे मेरे हृदय विच गुरादा प्यार लिख दे लेखन वाले आतू हो के प्यार लिख दे मेरे हृदय विच प्यार लिख दे लेखन वाले आतू हो के प्यार लिख दे मेरे हृदय विच गुरादा प्यार लिख दे
जीव थे लिख दे नाम गुरु जी दा जीव थे लिख दे नाम गुरु जी दा
जीव थे लिख दे नाम गुरु जी दा जीव थे लिख दे नाम गुरु जी दा
मेरे कान विच धुन दी आवाज लिख दे मेरे हृदय विच गुड़ादा प्यार लिख दे
लेखन वाले आतू हो के प्यार लिख दे प्यार लिख दे लेखन वाले आतू हो के प्यार लिख दे मेरे हृदय विच गुरादा प्यार लिख दे
माथे थे लिख दे ज्योत गुरु जी दी माथे थे लिख दे ज्योत गुरु जी दी
माथे थे लिख दे ज्योत गुरु जी दी माथे थे लिख दे ज्योत गुरु
मेरी आंख विच गुरु दा दीदार लिख दे मेरे हृदय विच गुरादा प्यार लिख दे
लेखन वाले आतू हो के प्यार लिख दे प्यार लिख दे लेखन वाले आतू हो के प्यार लिख दे मेरे हृदय विच गुरादा प्यार लिख दे
एक ना लिखी मेरे सतगुरु दा विछोड़ा एक ना लिखी मेरे Satguru da vichoda ek na likhi mere Satguru da vichoda ek na likhi mere Satguru da vichoda phame jhut jai sara संसार लिख दे मेरे हृदय विच गुरा दा प्यार लिख दे लिखन वाले आंसू हो के प्यार लिख दे मेरे हृदय विच गुरा दा प्यार नाम गुरु दा सचा और गुड़ दाप सारा नाम गुरु दा सचा और गुड़ दाप सारा कूड़ राजा कूड़ पारजा
कूड़ राजा कूड़ पारजा कूड़ राजा कूड़ पारजा
कूड़ सब संसार और कूड़ दाप सारा नाम गुरु दा सचा और कूड़ दाप सारा
नाम गुरु दा सचा और कूड़ दाप सारा नाम गुरु दा सचा और कूड़ दाप सारा
मंदप कूड़ मारी कूड़ मंदप कूड़ मारी
कूड़ मंदप कूड़ मारी कूड़ मंदप कूड़ मारी
कूड़ बेसन हार और कूड़ दाप सारा नाम गुरु दा सचा और कूड़ दाप सारा
नाम गुरु दा सचा और कूड़ दाप सारा नाम गुरु दा सचा और कूड़ दाप सारा
कूड़ सोइना कूड़ रूपा कूड़ सोइना कूड़ रूपा
कूड़ सोइना कूड़ रूपा कूड़ सोइना कूड़ रूपा
कूड़ पेनन हार और कूड़ जाप सारा नाम गुरु दा सचा और कूड़ दाप सारा
नाम गुरु दा सचा और कूड़ दाप सारा नाम गुरु दा सचा और कूड़ दाप सारा
कूड़ काई kaya kud kapra kud kaya kud kapra kud kaya kud kapra kud kaya kud kapra kud rupa paru dap sara naam guru da sacha aur kud dap sara naam guru da sacha aur kud dap sara naam guru da sacha
नानक वकने बेनती
बाजू कूड़ो कूड़ो और कूड़ा पसारा नाम गुरु दासाचा और कूड़ा पसारा
नाम गुरु दासाचा
ठाकुर तुम शरण आया ठाकुर तुम शरण आया ठाकुर तुम शरण आया ठाकुर तुम शरण आया उतर गया मेरे मन का सनसा जी मन का सनसा उतर गया मेरे मन का सनसा जी मन का सनसा जब तेरा दर्शन पाया जब तेरा दर्शन पाया ठाकुर तुम शरण आया ठाकुर तुम शरण आया ठाकुर तुम शरण आया ठाकुर तुम शरण आया आना बोलत मेरी बीड़ता जानी जी बीड़ता जानी आना बोलत मेरी बीड़ता जानी जी बीड़ता जानी अपना नाम नाम जपाया अपना नाम नाम जपाया ठाकुर तुम शरण आया ठाकुर तुम शरण आया ठाकुर तुम शरण आया ठाकुर तुम शरण आया दुख न ते सुख से जस माए जिसे समाए दुख न ते सुख से जस माए जिसे समाए अनन ननु